बदन बनाई सदा ज्ञान कन जावत रोके धर्मानंद दिश लिखन बिलोके
वाहेगुरु जी का खालसा वाहेगुरु जी की फतेह। परम सत्कार जो गुरु की साजी नवाजी गुरु खालसा साध संग जी बड़े बड़े भाग हैं गुरपुरा पेट्यो वड भागी मन है पया परवस गुरु महाराज के सचखंड दरबार के दर्शन होए ने सतसंगत विच बैठ के कथा सुनन का सुभाग मिलिया। दीन दुनी के मालक श्री गुरु ग्रंथ साहब के आप दर्शन कर रहे हैं और गुरबाणी का अमृतमय कीर्तन श्रवण किया है। जो गुरु महाराज गुरु नानक देव जी की कथा चल रही है सतगुरु संसार के जीवन उतारन तो बाद फिर जाए चढ़िया सवेर पर सिद्ध मंडली नदली आई सिद्ध मंडली नु दर्शन दिते फिर गुप्त प्रगट जितनिया रूहां सारिया का भला कीता है क्योंकि सतगुरु सबना का भला मनाएगा। अवतारी महाराज का इस करके होया पूरी मानव जाति का कल्याण होवे। नानक नाम चढ़दी कला तेरे भाणे सरबत दा भला सब दा भला करने लई बाबा जी आए ते महाराज हुण गुप्त मंडलां विच विचर रहे आ। काग पसंद दत्तात्रेय और उस तों उपर प्रहलाद जी दी पुरी है और उपर ध्रुव जी की पुरी है। ये अवस्था के मुताबिक पुरियां मिलिया हुई ने सात संग की समझ भी उदो ही आवेगी जदों असी अवस्था की व्याख्या समझांगे क्योंकि जो कुछ भी है किसी नूं भी कुछ प्राप्ति है उसकी अवस्था के मुताबिक ही है। जिनी जिनी किसी की अवस्था है महाराज उन्नी उन्नी वस्तु उन्नी उन्नी पदवी उन्होंने दे देता है। ये कुदरत की कायनात इसे तरह चलती है ते सब तो उपर मंडल भगतान का है। सुख महल जाके ऊंच द्वारे तामे वासे भगत प्यारे बड़ा ही आनंद है ਤੇ ਭਾਈ ਮਰਦਾਨਾ ਜੀ ਨੇ ਪੁੱਛਿਆ ਮਹਾਰਾਜ ਕਿ ਜੋ ਆਪ ਜੀ ਨੇ ਨਰਸਿੰਘ ਜੀ ਦੀ ਕਥਾ ਸੁਣਾਈ ਹੈ ਇਹਦੇ ਨਾਲ ਬਰਾੜ ਜੀ ਦੀ ਕਥਾ ਵੀ ਸੰਬੰਧਿਤ ਹੈ ਉਹ ਵੀ ਸੁਣਾ ਦਿਓ ਵੀ ਜਿਹੜੇ ਬਰਾ ਅਵਤਾਰ ਹੋਏ ਨੇ ਉਹਨਾਂ ਦੇ ਅਵਤਾਰ ਦਾ ਕੀ ਕਾਰਨ ਬਣਿਆ ਕਹਿੰਦੇ ਨੇ ਕਿ ਨਰਸਿੰਘ ਤੋਂ ਵੀ ਪਹਿਲਾਂ ਬਰਾ ਅਵਤਾਰ ਹੋਏ ਫਿਰ ਨਰਸਿੰਘ ਹੋਏ ਉਹਨਾਂ ਦੀ ਕਥਾ ਪਹਿਲਾਂ ਦੀ ਤਾਂ ਸਾਨੂੰ ਸੁਣਾਓ ਵੀ ਉਹ ਕਿਵੇਂ ਹੋਏ ਪਰਮੇਸ਼ਰ ਦੇ ਅਵਤਾਰ ਬਰਾ ਅਵਤਾਰ ਸੂਰ ਦਾ ਰੂਪ ਕਿਉਂ ਧਾਰਨ ਕੀਤਾ ਤਾਂ ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਜਿਤੀ ਨਾਮ ਦੀ ਕਸ਼ਪ ਦੀ ਪਤਨੀ ਨੇ ਅਯੋਗ ਸਮੇਂ ਜੋ ਸਮਾਂ ਗ੍ਰਸਤ ਦਾ ਨਹੀਂ ਸੀ ਉਹ ਸਮੇਂ ਆਪਣੇ ਪਤੀ ਤੋਂ ਗਰਭਦਾਨ ਦੀ ਜਾਚਨਾ ਕੀਤੀ ਸੰਧਿਆ ਦੇ ਸਮੇਂ ਸ਼ਾਮ ਕਾਲ ਦੇ ਸਮੇਂ ਔਰ ਉਸ ਵੇਲੇ ਤਮਗੁਣ ਪ੍ਰਧਾਨ ਪ੍ਰਵਿਰਤੀ ਹੁੰਦੀ ਹੈ ਪਰਮਾਤਮਾ ਦੀ ਭਗਤੀ ਕਰ ਲਓ ਤਾਂ ਠੀਕ ਰਹਿੰਦਾ ਕੰਮ ਨਹੀਂ ਤਾਂ ਤਮਗੁਣ ਜ਼ਿਆਦਾ ਛਾ ਜਾਂਦਾ ਕਸ਼ਪ ਜੀ ਨੇ ਸਮਝਾਉਣ ਤੇ ਵੀ ਉਹ ਸਮਝੀ ਨਹੀਂ ਗਰਭਦਾਨ ਦਿੱਤਾ ਤੇ ਉਸ ਤੋਂ ਫਿਰ ਇਹ ਬੱਚੇ ਪੈਦਾ ਹੋਏ ਵਾਰ ਹੋਇਆ ਭਗਵਾਨ ਕਸ਼ਪ ਨੇ ਕਿਹਾ ਮਹਾਰਿਸ਼ੀ ਨੇ ਵੀ ਤੂੰ ਅਯੋਗ ਸਮੇਂ ਯਾਚਨਾ ਕੀਤੀ ਹੈ ਤੇਰਾ ਜਿਹੜਾ ਇਹ ਬੱਚਾ ਇਹ ਬਹੁਤ ਕਰੂਰ ਬਿਰਤੀ ਵਾਲੇ ਹੋਣਗੇ ਜੋੜਾ ਭਾਈ ਹੋਣਗੇ ਪਰ ਰਾਕਸ਼ਾਂ ਵਾਲੀ ਬਿਰਤੀ ਹੋਵੇਗੀ ਔਰ ਉਧਰੋਂ ਇਹਦਾ ਕਾਰਨ ਬਣ ਗਿਆ ਕਿ ਜੈ ਤੇ ਜੈ ਨਾਮ ਦੇ ਜੋ ਭਗਵਾਨ ਦੇ ਦਰਬਾਨ ਸਨ ਉਹਨਾਂ ਨੇ ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ ਨੂੰ ਅਟਕਾ ਲਿਆ ਅੰਦਰ ਵੜਦਿਆਂ ਨਿੱਕੇ ਬੱਚੇ ਅੰਦਰ ਕਿਵੇਂ ਵੜ ਗਏ ਆ ਉਹਨਾਂ ਦੀ ਅਵਸਥਾ ਜਿਹੜੀ ਸੀ ਚਾਰ ਸਾਲ ਦੀ ਰਹਿੰਦੀ ਸੀ ਚਾਰ ਪੰਜ ਸਾਲ ਦੀ ਉਮਰ ਉਹਨਾਂ ਨੇ ਮੰਗੀ ਸੀ ਇਸ ਤੋਂ ਉਮਰ ਨਾ ਸਾਡੀ ਵੱਡੀ ਹੋਵੇ ਕਿਉਂ ਵੱਡੀ ਉਮਰ ਚ ਕਾਮ ਕ੍ਰੋਧ ਵਿਕਾਰ ਮਨ ਚ ਵੜ ਜਾਂਦੇ ਨੇ ਚਾਰ ਪੰਜ ਸਾਲ ਦੀ ਉਮਰ ਬਾਲੀ ਭੋਲੀ ਹੁੰਦੀ ਉਹਦੇ ਵਿੱਚ ਕੋਈ ਵਿਕਾਰ ਨਹੀਂ ਹੁੰਦਾ ਤੇ ਸਨਕ ਸਨੰਦਨ ਸਨਾਤਨ ਪਰਮੇਸ਼ਵਰ ਦੇ ਭਗਤ ਬਹੁਤ ਪਿਆਰੇ ਬੂਹੇ ਤੇ ਅਟਕਾ ਲਏ ਤਾਂ ਉਹਨਾਂ ਨੇ ਸਰਾਪ ਦਿੱਤਾ ਵੀ ਤੁਸੀਂ ਪ੍ਰਭੂ ਦੇ ਦਰ ਤੇ ਰਹਿ ਕੇ ਵਿਤਕਰਾ ਕਰ ਰਹੇ ਹੋ ਇੱਥੇ ਤਾਂ ਕਿਸੇ ਲਈ ਵੀ ਵਿਤਕਰਾ ਨਹੀਂ ਸਭ ਦੇ ਲਈ ਦਰਵਾਜ਼ੇ ਖੁੱਲੇ ਹੋਣੇ ਚਾਹੀਦੇ ਆ ਤੁਸੀਂ ਰਾਹ ਰੋਕ ਲੈਂਦੇ ਹੋ ਉਹਨਾਂ ਨੇ ਡੰਡਾ ਅਟਕਾ ਦਿੱਤਾ ਬੈਂਤ ਲਾ ਦਿੱਤਾ ਉਹ ਕਹਿੰਦੇ ਵੀ ਇਹ ਮਰਿਆਦਾ ਦੇ ਉਲਟ ਹੈ ਕਿਸੇ ਨੂੰ ਲੰਘਾਈ ਜਾਂਦੇ ਹੋ ਕਿਸੇ ਨੂੰ ਰੋਕੀ ਜਾਂਦੇ ਹੋ ਇੱਥੇ ਸਮ ਦ੍ਰਿਸ਼ਟੀ ਹੋਣੀ ਚਾਹੀਦੀ ਹੈ ਇੱਥੇ ਭੇਦ ਦ੍ਰਿਸ਼ਟੀ ਨਹੀਂ ਹੋਣੀ ਚਾਹੀਦੀ ਭੇਦਭਾਵ ਦਾ ਇੱਥੇ ਕੋਈ ਕੰਮ ਨਹੀਂ ਜਾਓ ਤੁਸੀਂ ਰਾਕਸ਼ ਬਣ ਕੇ ਧਰਤੀ ਤੇ ਉਪਦਰਵ ਕਰੋਗੇ ਇਹ ਸਰਾਪ ਦੇ ਵਿੱਚ ਜਿਹਦੇ ਕਾਰਨ ਇਹਨਾਂ ਦਾ ਜਨਮ ਦੋ ਭਾਈਆਂ ਦਾ ਹੋ ਰਿਹਾ ਬ੍ਰਹਮਾ ਜੀ ਦੱਸ ਰਹੇ ਆ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਕਥਾ ਸੁਣਾ ਰਹੇ ਆ ਫਿਰ ਉਹਦੇ ਵਿੱਚੋਂ ਹੀ ਬ੍ਰਹਮਾ ਜੀ ਦੀ ਕਥਾ ਵੀ ਉਹਨਾਂ ਨੇ ਕਿਵੇਂ ਦੱਸਿਆ ਦੇਵਤਿਆਂ ਨੂੰ ਵੀ ਇਹ ਜਿਹੜਾ ਧਰਤੀ ਦੇ ਉੱਤੇ ਇਤਨਾ ਅਜੇ ਬੱਚੇ ਜੰਮੇ ਨਹੀਂ ਸੌ ਸਾਲ ਗਰਭ ਵਿੱਚ ਰਹੇ ਨੇ ਜਨਮ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ ਗਰਭ ਦਾ ਹੀ ਇਤਨਾ ਤੇਜ ਹੈ ਕਿ ਧਰਤੀ ਵਿਆਕੁਲ ਮਾਂ ਦੇ ਪੇਟ ਚ ਆਏ ਨੇ ਜਨਮ ਲੈਣਾ ਅਜੇ ਦੇਵਤਿਆਂ ਨੇ ਆਖਿਆ ਬ੍ਰਹਮਾ ਜੀ ਜੰਮ ਪਏ ਕੀ ਕਰਨਗੇ ਹੁਣੇ ਹੀ ਨਹੀਂ ਇਹ ਮਾਂ ਮਾਂ ਦੇ ਪੇਟ ਵਿੱਚ ਹੀ ਇੰਨਾ ਛੇਕ ਮਾਰਦੇ ਉਹ ਕਹਿੰਦੇ ਭਾਈ ਇਹ ਵੀ ਭਗਵਾਨ ਦੇ ਭਗਤ ਹੀ ਹਨ ਦਰਵਾਜ਼ੇ ਤੇ ਪਹਿਰਾ ਦਿੰਦੇ ਗਲਤੀ ਹੋਈ ਇਹਨਾਂ ਕੋਲੋਂ ਉਸ ਕਰਕੇ ਇਹਨਾਂ ਨੂੰ ਰਾਕਸ਼ਾਂ ਦੀ ਜੂਨੀ ਮਿਲੇਗੀ ਤੇ ਕਰਮ ਭੋਗਣਾ ਸਾਰਿਆਂ ਨੂੰ ਪੈਂਦਾ ਤੇ ਤੁਸੀਂ ਚਿੰਤਾ ਨਾ ਕਰੋ ਭਗਵਾਨ ਦੇ ਹੱਥੋਂ ਹੀ ਮਾਰੇ ਜਾਣਗੇ ਅਵਤਾਰ ਵੀ ਭਗਵਾਨ ਦਾ ਇਹਨਾਂ ਦੇ ਦੁਆਰਾ ਹੀ ਹੋਵੇਗਾ ਕਿਉਂਕਿ ਭਗਵਾਨ ਦਾ ਅਵਤਾਰ ਜਦੋਂ ਵੀ ਹੋਇਆ ਹੈ ਉਹ ਆਪਣੇ ਭਗਤਾਂ ਦੀ ਰਕਸ਼ਾ ਔਰ ਦੁਸ਼ਟਾਂ ਦਾ ਨਾਸ ਕਰਨ ਲਈ ਹੋਇਆ ਮਹਾਰਾਜ ਗੀਤਾ ਵਿੱਚ ਵੀ ਅਰਜਨ ਨੂੰ ਇਹੀ ਉਪਦੇਸ਼ ਦਿੰਦੇ ਨੇ ਕਿ ਭਾਈ ਮੇਰਾ ਅਵਤਾਰ ਹੁੰਦਾ ਜਦੋਂ ਧਰਮ ਦੀ ਗਿਲਾਨੀ ਭਗਤਾਂ ਨੂੰ ਨੁਕਸਾਨ ਪਹੁੰਚਦਾ ਤੇ ਦੁਸ਼ਟਾਂ ਦਾ ਬੋਲਬਾਲਾ ਹੁੰਦਾ ਫਿਰ ਮੈਂ ਆਉਂਦਾ ਦੁਸ਼ਟਾਂ ਦਾ ਵਿਨਾਸ਼ ਕਰਨ ਲਈ ਭਗਤਾਂ ਦਾ ਪ੍ਰਕਾਸ਼ ਕਰਨ ਲਈ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਪਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਛ ਦੇ ਨਾਮ ਦਿਓ ਮੁਖਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਇਹ ਹੁਣ ਕਥਾ ਆਪਾਂ ਸਰਵਣ ਕਰੀਏ ਪਿਆਰ ਨਾਲ ਸਾਰੀ ਸੰਗਤ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ ਕਿਉਂ ਪਈ ਕਹਿਣ ਲੱਗੇ ਪ੍ਰਾਪੈ ਜਾਈ ਕੀਰਤਨ ਕੋਲੋ ਕੋ ਇਹ ਥਾਈ
ਕਹਿਣ ਲੱਗੇ ਜਾ ਕੇ ਸਰਾਪ ਦਿੱਤਾ ਸਨਕ ਸੁਨੰਦਰ ਸਨਾਤਨ ਸੰਤ ਕੁਮਾਰ ਨੇ ਕਹਿਣ ਲੱਗੇ ਦੇਖੋ ਬਈ ਇਹ ਪ੍ਰਭੂ ਦਾ ਦਰਬਾਰ ਹੈ ਪ੍ਰਭੂ ਦੇ ਭਗਤ ਪਿਆਰੇ ਆ ਰਹੇ ਨੇ ਮੱਥਾ ਟੇਕਣ ਕਿਤਨਾ ਨੂੰ ਤੁਸੀਂ ਰੋਕ ਰਹੇ ਹੋ ਕਿਤਨਾ ਨੂੰ ਲੰਘਾ ਰਹੇ ਹੋ ਸਾਧ ਸਿੰਘ ਜੀ ਇਹ ਗੱਲ ਪੁਰਾਣਾ ਵਿਚ ਵੀ ਔਰ ਭਾਈ ਸੰਤੋਖ ਸਿੰਘ ਜੀ ਨੇ ਵੀ ਇੱਥੇ ਲਿਖੀ ਹੈ ਇਹ ਕਾਹਦੇ ਵਾਸਤੇ ਲਿਖੀ ਹੈ ਕਿ ਮੰਦਰਾਂ ਵਿਚ ਵੀ ਇਹ ਵਿਤਕਰਾ ਹੋਣ ਲੱਗ ਪਿਆ ਸੀ ਅੱਜ ਵੀ ਹੈ ਭਾਵੇਂ ਉਹ ਕਹਿੰਦੇ ਵੀ ਸਾਡੀ ਵਿਵਸਥਾ ਹੈ ਸਿਸਟਮ ਹੈ ਸਿਸਟਮ ਚਲਾਉਣ ਵਾਸਤੇ ਐਸਾ ਕਰਦੇ ਪਰ ਕਰਦੇ ਜ਼ਰੂਰ ਕਮੱਛਿਆ ਦੇਵੀ ਦਾ ਮੰਦਰ ਹੈ ਗੁਹਾਟੀ ਸ਼ਹਿਰ ਦੇ ਵਿਚ ਕਮੱਛਿਆ ਕਾਮਖਿਆ ਵੀ ਕਹਿੰਦੇ ਹਨ ਕਮੱਖਿਆ ਦੇ ਮੰਦਰ ਵਿਚ ਅਸੀਂ ਗਏ ਜਦੋਂ ਤਾਂ ਉਹ ਕਹਿਣ ਵੀ ਸਰਦਾਰ ਜੀ ਵੀ ਆਈ ਪੀ ਟਿਕਟ 500 ਰੁਪਈਆ ਦੂਸਰੀ 100 ਰੁਪਈਆ ਤੇ ਫਰੀ ਚ ਮੱਥਾ ਟੇਕਣਾ ਤੇ ਲੈਣ ਜਿਹੜੀ ਹੈ 2 ਦਿਨ ਬਾਅਦ ਵਾਰੀ ਆਉਣੀ ਹੈ ਅੱਜ ਖੜ ਜਾਓ ਕੱਲ ਨੂੰ ਵਾਰੀ ਆਉਣੀ 500 ਵਾਲੇ ਨੂੰ ਅੱਧੇ ਘੰਟੇ ਚ ਮੱਥਾ ਟਿਕਾ ਦਿਆਂਗੇ ਤੇ ਪਹਿਲਾਂ ਵੀ ਏਦਾਂ ਹੀ ਕਰਦੇ ਸੀ ਉਹਦੇ ਚ ਪੱਥਰ ਅੜਾ ਦਿੰਦੇ ਸੀ ਰੋਕ ਦਿੰਦੇ ਸੀ ਵੀ ਇਹ ਤਾਂ ਬਈ ਭਗਵਾਨ ਨੇ ਤੈਨੂੰ ਦੇਵੀ ਮਾਤਾ ਨੇ ਅੰਦਰ ਰੋਕ ਦਿੱਤਾ ਹੁਣ ਦਾਨ ਪੁੰਨ ਕਰੇਗਾ ਤਾਂ ਖੁੱਲੇਗਾ ਦਰਵਾਜ਼ਾ ਅੰਦਰ ਇੰਨਾ ਹਨੇਰਾ ਘੁੱਪ ਹੁੰਦਾ ਇੰਨਾ ਡਰਾਉਣਾ ਸੀਨ ਹੁੰਦਾ ਬੰਦਾ ਕਹਿੰਦਾ ਬਾਹਰ ਨਿਕਲਣਾ ਸਾਹ ਆਵੇ ਕੋਈ ਨੀ ਦੇਖੀ ਜਾਏਗੀ ਪੈਦਲ ਤੁਰ ਜਾਂਗੇ ਕਿਰਾਇਆ ਨਹੀਂ ਇਹਨਾਂ ਨੂੰ ਪੈਸੇ ਦਿਓ ਤੇ ਜਾਨ ਛੁਡਾਓ ਇਹ ਵਰਤਾਰਾ ਭਾਵੇਂ ਵੇਦਾਂ ਸ਼ਾਸਤਰਾਂ ਚ ਨਹੀਂ ਲਿਖਿਆ ਪਰ ਲੋਕਾਂ ਨੇ ਆਪਣੀ ਸੰਕੀਰਨ ਬੁੱਧੀ ਨਾਲ ਕਰ ਲਿਆ ਅਜੇ ਤਾਈ ਗੁਰੂ ਘਰ ਚ ਕਿਰਪਾ ਹੈ ਅੱਗੇ ਦੀ ਖਬਰ ਨਹੀਂ ਵੀ ਗੁਰੂ ਦਰਵਾਜੇ ਗੁਰੂ ਘਰ ਦੇ ਸਾਰਿਆਂ ਲਈ ਅਜੇ ਖੁੱਲੇ ਆ ਤੇ ਮਹਾਰਾਜ ਕਹਿੰਦੇ ਵੀ ਐਸਾ ਉਹਨਾਂ ਮਹਾਂਪੁਰਸ਼ਾਂ ਨੇ ਚਾਰਾਂ ਭਾਈਆਂ ਨੇ ਬ੍ਰਹਮਾ ਦੇ ਪੁੱਤਰਾਂ ਨੇ ਕਿਹਾ ਵੀ ਇਹ ਪ੍ਰਭੂ ਦਾ ਦਰਬਾਰ ਹੈ ਇਹਦੇ ਚ ਸਾਰਿਆਂ ਨੂੰ ਬੂਹੇ ਖੁੱਲੇ ਨੇ ਸਭਨਾਂ ਦਾ ਸਾਂਝਾ ਪਿਓ ਹੈ ਸਾਰੇ ਜਾ ਸਕਦੇ ਪਰ ਇੱਕ ਨਾ ਨੂੰ ਤੁਸੀਂ ਲੰਘਾਈ ਜਾਂਦੇ ਹੋ
ਵੇਦ ਵਿੱਚ ਜੋ ਕਰਨੇ ਆ ਰੇ ਰਹਿਣ ਉਚਿਤ ਨੇ ਪ੍ਰਭ ਗੁਰਬਾਰੇ
ਇੱਕ ਨਾ ਨੂੰ ਅਟਕਾਈ ਜਾਂਦੇ ਹੋ ਸਾਨੂੰ ਛੋਟੇ ਸਮਝ ਕੇ ਰੋਕ ਦਿੱਤਾ ਵੱਡਿਆਂ ਨੂੰ ਲੰਘਾਈ ਜਾਂਦੇ ਅੱਜ ਕੱਲ ਵੱਡੇ ਛੋਟੇ ਕਿਵੇਂ ਨੇ ਉਹਨਾਂ ਨੇ ਤਾਂ ਵੱਡੇ ਛੋਟੇ ਸਰੀਰ ਕਰਕੇ ਦੇਖਿਆ ਅੱਜ ਕੱਲ ਮਾਇਆ ਕਰਕੇ ਦੇਖਿਆ ਜਾਂਦਾ ਵੱਡਾ ਮਾਇਆ ਧਾਰੀ ਹੈ ਛੋਟਾ ਗਰੀਬ ਹੈ ਪਰ ਗੁਰੂ ਸਾਹਿਬ ਦੀ ਦ੍ਰਿਸ਼ਟੀ ਵਿਚ ਕੁਝ ਹੋਰ ਹੀ ਹੈ ਉੱਥੇ ਵੱਡਾ ਭਗਤੀ ਵਾਲਾ ਹੈ ਮਹਾਰਾਜ ਕਹਿੰਦੇ ਸੋ ਵੱਡਾ ਜਿਨ ਰਾਮ ਲਿਵ ਲਾਈ ਜਿਹਦੇ ਪੱਲੇ ਵਾਹਿਗੁਰੂ ਵਾਹਿਗੁਰੂ ਦਾ ਧੰਨ ਹੈ ਸਿਮਰਨ ਦਾ ਉਹ ਵੱਡਾ ਪਰ ਸੰਸਾਰੀ ਲੋਕ ਨੀ ਦੇਖਦੇ ਉਹਦਾ ਮਾਇਆ ਵਾਲੇ ਨੂੰ ਦੇਖ ਕੇ ਵੱਡਾ ਨਗਾ ਦਿੰਦੇ ਹੈ ਛੋਟੇ ਨੂੰ ਰੋਕ ਛੱਡਦੇ ਹੈ ਉਹਦੀ ਦੂਜੇ ਦਿਨ ਵਾਰੀ ਆਵੇ ਤੀਜੇ ਦਿਨ ਆਵੇ ਮੱਥਾ ਟੇਕ ਕੇ ਨਾ ਟੇਕੇ ਉਹਨੂੰ ਫਟਾਫਟ ਹੀ ਚਲਾ ਦਿੰਦੇ ਤੋ ਐਸਾ ਵਰਤਾਰਾ ਮਹਾਰਾਜ ਦੇ ਦਰਬਾਰ ਚ ਨਹੀਂ ਹੋਣਾ ਚਾਹੀਦਾ ਤੁਸੀਂ ਭੇਦ ਦ੍ਰਿਸ਼ਟੀ ਕੀਤੀ ਹੈ ਪ੍ਰਭੂ ਦੇ ਦਰਬਾਰ ਦੇ ਦਰਬਾਨ ਹੋ ਕੇ ਵੀ ਤੁਹਾਨੂੰ ਇਹ ਸਮਝ ਨਹੀਂ ਆਈ ਕਿ ਇਹ ਭੇਦ ਦ੍ਰਿਸ਼ਟੀ ਜਨਮ ਮਰਨ ਦੇਣ ਦਾ ਕਾਰਨ ਇਹੀ ਹੈ ਸੰਸਾਰ ਦੇ ਲੋਕ ਕਿਉਂ ਜੰਮਦੇ ਨੇ ਕਿਉਂ ਮਰਦੇ ਨੇ ਉਹਨਾਂ ਦੇ ਕੋਲ ਭੇਦ ਦ੍ਰਿਸ਼ਟੀ ਹੈ ਬ੍ਰਹਮ ਗਿਆਨੀ ਕਿਉਂ ਮੁਕਤ ਹੋ ਜਾਂਦੇ ਨੇ ਸਮ ਦ੍ਰਿਸ਼ਟੀ ਹੈ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਇਹ ਫਰਕ ਹੈ ਬ੍ਰਹਮ ਗਿਆਨੀ ਵਿਚ ਤੇ ਸੰਸਾਰੀਆਂ ਵਿਚ ਬ੍ਰਹਮ ਗਿਆਨੀ ਦੀ ਸਮ ਦ੍ਰਿਸ਼ਟੀ ਹੈ ਬ੍ਰਹਮ ਗਿਆਨੀ ਤੋਂ ਉਲਟ ਜਿੰਨੇ ਲੋਕ ਹਨ ਉਹਨਾਂ ਦੀ ਭੇਦ ਦ੍ਰਿਸ਼ਟੀ ਹੈ ਤੋ ਤੁਸੀਂ ਭੇਦ ਦ੍ਰਿਸ਼ਟੀ ਇੱਥੇ ਵੀ ਕਰ ਰਹੇ ਹੋ ਗੁਰੂ ਘਰ ਦੇ ਵਿਚ ਪ੍ਰਭੂ ਦੇ ਦਰਬਾਰ ਵਿਚ ਜਿੱਥੇ ਮਹਾਰਾਜ ਦਾ ਸਾਰਿਆਂ ਨੂੰ ਦਰਸ਼ਨ ਕਰਨ ਦਾ ਹੱਕ ਹੈ, ਤੁਸੀਂ ਸਾਨੂੰ ਇੱਥੇ ਰੋਕਿਆ ਹੈ।
ਰਹਿਣ ਉਚਿਤ ਨੇ ਪ੍ਰਭ ਦਰਬਾਰੇ,
ਜਿਹੜੇ ਤੁਹਾਡੇ ਵਰਗੇ ਲੋਕ ਨੇ ਉਹ ਪ੍ਰਭੂ ਦੇ ਦਰਬਾਰ ਚ ਰਹਿਣ ਦੇ ਅਧਿਕਾਰੀ ਨਹੀਂ ਆ, ਇੱਥੇ ਰਹਿਣ ਦਾ ਤੁਹਾਨੂੰ ਕੋਈ ਹੱਕ ਨਹੀਂ ਹੈ।
ਅਸੁਰ ਬੁੱਧ ਤੁਮਨੇ ਇਹ ਧਾਰੀ,
ਤੁਸੀਂ ਇਹ ਰਾਕਸ਼ਾਂ ਵਾਲੀ ਬੁੱਧੀ ਧਾਰਨ ਕੀਤੀ ਹੈ।
ਜਾਏ ਧਰੋ ਤਨ ਧਰਨ ਮਜਾਰੇ,
ਜਾਓ ਧਰਤੀ ਤੇ ਮਨੁੱਖਾ ਦੇਈ ਜਾਂ ਰਾਕਸ਼ਾਂ ਵਾਲੀ ਦੇਈ ਤੁਹਾਨੂੰ ਮਿਲੇ, ਤੇ ਰਾਕਸ਼ਾਂ ਵਾਲੇ ਕਰਮ ਤੁਸੀਂ ਕਰੋ। ਜਨਮ ਮਰਨ ਦਾ ਚੱਕਰ ਤੁਹਾਨੂੰ ਥੋੜੇ ਸਮੇਂ ਲਈ ਪਏਗਾ, ਕਿਉਂ ਤੁਸੀਂ ਮਹਾਰਾਜ ਦੇ ਦਰਬਾਰ ਹੋ ਕੇ ਵੀ ਮਹਾਰਾਜ ਦੀ ਮਰਿਆਦਾ ਨਹੀਂ ਸਮਝੀ, ਸਮ ਦ੍ਰਿਸ਼ਟੀ ਨਹੀਂ ਹੋ ਰਹੇ।
ਸਮ ਦ੍ਰਿਸ਼ਟੀ ਗੁਣ ਸਰਵ ਸਮੇਤਾ, ਐਸੇ ਚਈਐ ਪ੍ਰਭੂ ਨਿਕੇਤਾ।
ਸਮ ਦ੍ਰਿਸ਼ਟੀ ਹੋਵੇ, ਨਿਰਵੈਰ ਹੋਵੇ ਔਰ ਨਿਮਰਤਾ ਵਾਲਾ ਹੋਵੇ ਔਰ ਸਾਰੇ ਸ਼ੁਭ ਗੁਣਾਂ ਨਾਲ ਸੁਭਾਏਮਾਨ ਹੋਵੇ, ਉਹੋ ਜਿਹਾ ਹੀ ਸੇਵਾਦਾਰ ਪ੍ਰਭੂ ਦੇ ਦਰਬਾਰ ਵਿੱਚ ਹੋਣਾ ਚਾਹੀਦਾ ਹੈ।
ਸੁਣ ਕਰ ਸਰਾਪ ਏ ਭੈ ਮਾਨਾ,
ਇਹ ਸੁਣ ਕੇ ਉਹ ਜਿਹੜੇ ਰਾਕਸ਼ਸਾਂ ਜੈ ਬਿਜੈ ਪ੍ਰਭੂ ਦੇ ਦਰਬਾਰ ਸਨ ਉਹ ਭੈ ਭੀਤ ਹੋ ਗਏ, ਡਰ ਗਏ ਵੀ ਸਾਡੇ ਕੋਲੋਂ ਗਲਤੀ ਹੋਈ ਤੇ ਸਰਾਪ ਸਾਨੂੰ ਕਿੱਡਾ ਵੱਡਾ ਮਿਲ ਗਿਆ, ਅਸੁਰ ਬਣਾਂਗੇ ਰਾਕਸ਼ਸ਼ ਬਣਾਂਗੇ। ਭੈ ਭੀਤ ਹੋ ਕੇ
ਬਿਨੈ ਕਰਨ ਲਾਗੇ ਕਰ ਜੋਰੀ, ਦੇਉ ਸਰਾਪ ਤੁਮਨੇ ਦੁੱਖ ਘੋਰੇ।
ਜੈ ਵਿਜੈ ਦੋਵੇਂ ਬੇਨਤੀ ਕਰਨ ਲੱਗੇ ਕਿ ਮਹਾਰਾਜ ਤੁਸੀਂ ਤੇ ਸਾਨੂੰ ਬਹੁਤ ਵੱਡਾ ਸਰਾਪ ਦੇ ਦਿੱਤਾ, ਘੋਰੀ ਕਠਨ ਜਿਹੜਾ ਛੇਤੀ ਕੀਤਿਆਂ ਖੇੜਾ ਹੀ ਨਾ ਛੁੱਟੇ, ਰਾਕਸ਼ਾਂ ਦੀ ਕੁੱਲ ਚ ਪਤਾ ਨੀ ਹਜ਼ਾਰਾਂ ਸਾਲ ਰਹਿਣਾ ਪਵੇ, ਐਸਾ ਸਰਾਪ ਦੇ ਦਿੱਤਾ ਹੈ।
ਧਾਰ ਅਨਗਰੋ ਅਸਬਰ ਬੀਜੈ, ਜਾਂ ਤੇ ਪ੍ਰਭੂ ਨਰਦੈ ਭੁਲੀਜੈ।
ਹੁਣ ਕਿਰਪਾ ਕਰੋ ਸਾਡੇ ਤੇ ਰਹਿਮ ਕਰਕੇ ਥੋੜਾ ਜਿਹਾ ਵਰ ਵੀ ਦਿਓ, ਜੇ ਸਰਾਪ ਦਿੱਤਾ ਤੇ ਬਖਸ਼ਿਸ਼ ਕਰੋ ਨਾਲ ਵਰ ਵੀ ਦਿਓ ਵੀ ਕਦੀ ਸਾਨੂੰ ਪ੍ਰਭੂ ਭੁੱਲੇ ਨਾ, ਪ੍ਰਭੂ ਦੀ ਯਾਦ ਬਣੀ ਰਵੇ ਤੇ ਅਸੀਂ ਹਰ ਵੇਲੇ ਪ੍ਰਭੂ ਨੂੰ ਯਾਦ ਕਰਦੇ ਰਹੀਏ।
ਸਰਾਪ ਅੰਤ ਤੁਮ ਦਿਓ ਬਤਾਈ, ਹਮ ਆਏ ਤੁਮ ਪਗ ਛਰਨਾਏ।
ਔਰ ਇਹ ਵੀ ਕਿਰਪਾ ਕਰ ਦਿਓ ਵੀ ਸਾਡਾ ਰਾਕਸ਼ ਜੋਨੀ ਤੋਂ ਖਿਹੜਾ ਕਦੋਂ ਛੁੱਟੇਗਾ, ਸਰਾਪ ਦਾ ਅੰਤ ਕਿਵੇਂ ਹੋਵੇਗਾ, ਅਸੀਂ ਤੁਹਾਡੀ ਸ਼ਰਨ ਆਏ ਹਾਂ, ਸਾਡੇ ਕੋਲੋਂ ਗਲਤੀ ਹੋ ਗਈ, ਤੁਸੀਂ ਸਰਾਪ ਦੇ ਦਿੱਤਾ, ਹੁਣ ਸਾਡੇ ਹੱਥ ਜੁੜੇ ਵੱਲ ਵੀ ਦੇਖੋ ਤੇ ਰਹਿਮ ਦ੍ਰਿਸ਼ਟੀ ਨਾਲ ਮਿਹਰ ਦ੍ਰਿਸ਼ਟੀ ਨਾਲ ਤੱਕੋ ਤੇ ਸਾਨੂੰ ਵਰ ਵੀ ਦਿਓ ਕਿ ਸਾਡਾ ਉਧਾਰ ਕਿਵੇਂ ਹੋਵੇਗਾ।
ਤਿਨ ਕੀ ਬਿਨੈ ਸ਼੍ਰੋਣ ਸੁਣ ਜਬਹੀ ਬੋਲੇ ਪਰਮ ਰਖੀ ਸਿਰ ਤਵੇ।
ਉਹਨਾਂ ਦੀ ਬੇਨਤੀ ਜਦੋਂ ਕੰਨਾਂ ਨਾਲ ਸੁਣੀ ਤਾਂ ਮਹਾਦੇਵ ਮੁਨੀ ਪਰਮ ਸ੍ਰੇਸ਼ਟ ਬਿਰਤੀ ਵਾਲੇ ਚਾਰੇ ਭਾਈ ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ ਬੋਲੇ,
ਸਹਿ ਕਰ ਸਰਾਪ ਦੈਤ ਤਨ ਪਾਵੋ, ਜਾਏ ਭੂਮ ਤਲ ਰਾਜ ਕਮਾਵੋ।
ਕਹਿੰਦੇ ਤੁਸੀਂ ਇਹ ਸਰਾਪ ਦਾ ਹੁਣ ਜਿਹੜਾ ਅਸੀਂ ਦੇ ਬੈਠੇ ਤੁਹਾਨੂੰ ਸਹਿਣਾ ਪਵੇਗਾ, ਇਹਦੀ ਬਦੌਲਤ ਦੁਨੀਆਂ ਚ ਜਾ ਕੇ ਰਾਕਸ਼ਾਂ ਵਾਲਾ ਸਰੀਰ ਤੁਹਾਨੂੰ ਮਿਲੇਗਾ ਤੇ ਤੁਸੀਂ ਦੈਂਤ ਕੁੱਲ ਦੇ ਰਾਜੇ ਵੀ ਹੋਵੋਗੇ, ਬੜੀ ਸਮ੍ਰਿੱਧੀ ਹੋਵੇਗੀ, ਬੜਾ ਧਨ ਦੌਲਤ ਹੋਵੇਗਾ, ਬੜੇ ਖਜ਼ਾਨੇ ਹੋਣਗੇ, ਬੜਾ ਪ੍ਰਤਾਪ ਹੋਵੇਗਾ ਤੁਹਾਡਾ।
ਸ਼੍ਰੀ ਪ੍ਰਭ ਵਿਸ਼ਨੂੰ ਕਰੈ ਅਵਤਾਰਾ, ਤਿਨ ਕੇ ਹੱਥ ਹੋਏ ਸੰਗਾਰਾ।
ਭਗਵਾਨ ਵਿਸ਼ਨੂੰ ਜੀ ਮਹਾਰਾਜ ਤੁਹਾਡਾ ਉਧਾਰ ਕਰਨ ਲਈ ਅਵਤਾਰ ਧਾਰਨਗੇ, ਉਹਨਾਂ ਦੇ ਹੱਥੋਂ ਤੁਸੀਂ ਮਾਰੇ ਜਾਓਗੇ ਤੇ ਸਰਾਪ ਦਾ ਅੰਤ ਹੋਵੇਗਾ।
ਤੀਨ ਜਨਮ ਤਰ ਭੂਮ ਮਜਾਰੇ, ਹੁਣ ਆਵੋ ਸ਼੍ਰੀ ਪ੍ਰਭ ਦਰਬਾਰੇ।
ਤੁਹਾਡੇ ਦੋਵਾਂ ਦੇ ਤਿੰਨ ਤਿੰਨ ਜਨਮ ਹੋਣਗੇ ਔਰ ਤਿੰਨ ਤਿੰਨ ਜਨਮ ਵਿੱਚ ਹੀ ਭਗਵਾਨ ਤੁਹਾਨੂੰ ਤਿੰਨੇ ਵਾਰੀ ਮਾਰੇਗਾ, ਤੁਹਾਡੇ ਲਈ ਭਗਵਾਨ ਨੂੰ ਅਵਤਾਰ ਧਾਰਨੇ ਪੈਣਗੇ ਔਰ ਫਿਰ ਜਦੋਂ ਤਿੰਨ ਜਨਮ ਤੋਂ ਬਾਅਦ ਤੁਹਾਡੀ ਆਤਮਾ ਪ੍ਰਭੂ ਦਰਬਾਰ ਚ ਇਸੇ ਤਰ੍ਹਾਂ ਹੀ ਵਾਪਸ ਆ ਕੇ ਆਪਣੀ ਡਿਊਟੀ ਤੇ ਲੱਗ ਜਾ, ਸੇਵਾ ਤੇ ਲੱਗ ਜਾ। ਸੋ ਤੁਹਾਨੂੰ ਪ੍ਰਭੂ ਯਾਦ ਰਵੇਗਾ, ਉਹ ਕਿਵੇਂ ਯਾਦ ਰਵੇਗਾ? ਉਲਟੇ ਪਾਸਿਓਂ, ਆਖੋ ਸਤਨਾਮ, ਉਲਟੇ ਪਾਸਿਓਂ ਯਾਦ ਰਵੇਗਾ। ਉਲਟੇ ਪਾਸਿਓਂ ਯਾਦ ਵੀ ਵਿਰੋਧਾ ਭਾਵ ਤੁਹਾਡੇ ਅੰਦਰ ਬਣਿਆ ਰਹੇਗਾ, ਜਿਵੇਂ ਹਰਨਾਕਸ਼ ਨੂੰ ਹਰ ਵੇਲੇ ਵਿਰੋਧਾ ਭਾਵ ਸੀਗਾ, ਮੇਰਾ ਵੀ ਦੁਸ਼ਮਣ ਹੈ ਉਹਦਾ ਨਾਂ ਨਹੀਂ ਜਪਣਾ। ਹੁਣ ਦੁਸ਼ਮਣ ਦੀ ਯਾਦ ਤਾਂ ਆ ਰਹੀ ਹੈ ਨਾ, ਜਦੋਂ ਹਰਨਾਕਸ਼ ਬਾਰ ਬਾਰ ਇਹ ਕਹਿ ਰਿਹਾ ਵੀ ਭਗਵਾਨ ਦਾ ਨਾਂ ਨਾ ਲਵੋ, ਉਹ ਨਹੀਂ ਲੈਣ ਵਾਲਾ ਨਾਂ, ਬੰਦ ਕਰ ਦਿਓ ਨਾਂ, ਉਹ ਰੋਜ਼ ਹੀ ਸਾਰਿਆਂ ਨੂੰ ਇਹੀ ਹੁਕਮ ਦਿੰਦਾ ਤੇ ਉਹਦੇ ਦਿਮਾਗ ਚ ਭਗਵਾਨ ਆਉਂਦਾ ਹੀ ਹੈ ਨਾ, ਵਿਰੋਧ ਆਉਂਦਾ ਨਾਮ ਉਹਦਾ ਚੇਤੇ ਆਉਂਦਾ, ਤੇ ਪਰਮੇਸ਼ਰ ਦੀ ਯਾਦ ਪੁੱਠੇ ਪਾਸੇ ਵੀ ਆ ਜਾਵੇ ਤਾਂ ਵੀ ਭਲਾ ਕਰ ਜਾਂਦੀ ਹੈ। ਅੱਖੋ ਸਤਨਾਮ, ਸਿੱਧੇ ਪਾਸਿਓਂ ਭਗਤਾਂ ਨੂੰ ਆਉਂਦਾ, ਪੁੱਠੇ ਪਾਸਿਓਂ ਰਾਕਸ਼ਾਂ ਨੂੰ ਯਾਦ ਆਉਂਦਾ, ਵਿਰੋਧੀਆਂ ਨੂੰ। ਮੁਕਤੀ ਉਹਨਾਂ ਦੀ ਵੀ ਆਉਂਦੀ ਹੈ, ਕਲਿਆਣ ਉਹਨਾਂ ਦਾ ਵੀ ਆਉਂਦਾ। ਪੈਂਦੇ ਖਾਂ ਵਿਰੋਧੀ ਬਣ ਗਿਆ, ਸਤਿਗੁਰਾਂ ਦੇ ਨਾਲ ਜੁੱਧ ਕਰਨ ਆ ਗਿਆ, ਅਖੀਰਲੇ ਸਮੇਂ ਮਹਾਰਾਜ ਕਹਿੰਦੇ ਖਾਨਾ ਕਲਮਾ ਪੜ ਲੈ, ਤੇਰਾ ਅੰਤ ਸਮਾਂ ਆ ਗਿਆ। ਉੱਥੇ ਗਿਆਨ ਹੋ ਗਿਆ, ਕਹਿੰਦਾ ਸ੍ਰੀ ਪ੍ਰਭ ਤੁਮਰੇ ਪਾਨ ਕੀ ਮਿਸ਼ਰੀ ਕਲਮਾ ਜਾਨ। ਕਹਿੰਦਾ ਜਿਹੜਾ ਮਹਾਰਾਜ ਤੁਸੀਂ ਆਪਣੇ ਹੱਥ ਵਿੱਚ ਮਿਸ਼ਰ ਦੀ ਤੇਗ ਪਕੜੀ ਹੋਈ ਹੈ, ਮਿਸ਼ਰ ਦੇਸ਼ ਦੀ ਤਲਵਾਰ ਉਸ ਵੇਲੇ ਹੱਥ ਰਹੀ ਸੀ ਮਹਾਰਾਜ, ਮਿਸ਼ਰੀ, ਤੁਹਾਨੂੰ ਮਿਸ਼ਰੀ ਕਹਿੰਦੇ ਆ ਮਹਾਰਾਜ, ਇਹ ਮਿਸ਼ਰੀ ਜਿਹੜੀ ਹੈ ਨਾ ਇਹ ਮੇਰੇ ਲਈ ਕਲਮਾ ਹੈ, ਤੇ ਅਖੀਰਲੇ ਸਮੇਂ ਮੁਕਤੀ ਮਿਲ ਗਈ। ਇਹ ਕੋਈ ਖੇਡ ਦਾ ਪਤਾ ਨਹੀਂ ਕਿਹੜੇ ਪਾਸਿਓਂ ਪ੍ਰਭੂ ਆਪਣੇ ਆਪ ਨੂੰ ਯਾਦ ਕਰਵਾ ਲਵੇ। ਸਤਿਗੁਰ ਸੁਨੰਦਨ ਜੀ ਕਹਿੰਦੇ ਆ ਵੀ ਤੈਨੂੰ ਪਰਮਾਤਮਾ ਯਾਦ ਵੀ ਲਵੇਗਾ ਤੁਹਾਨੂੰ ਦੋਵਾਂ ਨੂੰ, ਪਰ ਤੁਸੀਂ ਦੁਸ਼ਮਣ ਸਮਝ ਕੇ ਯਾਦ ਕਰਿਆ ਕਰੋਗੇ। ਤਿੰਨ ਵਾਰੀ ਜਨਮ ਹੋਏਗਾ, ਪਹਿਲਾਂ ਹਰਨਕਸ਼ਪ ਅਤੇ ਹਰਨਾਕਸ਼, ਦੁਬਾਰਾ ਰਾਵਣ ਤੇ ਕੁੰਭਕਰਨ, ਤੇ ਤੀਸਰੇ ਕੰਸ ਤੇ ਜਰਾਸੰਧ। ਇਹ ਜੋੜੀਆਂ ਜਿਹੜੀਆਂ ਭਗਵਾਨ ਦੇ ਵਿਰੋਧੀ ਹੋਈਆਂ, ਔਰ ਪਹਿਲਾਂ ਹਰਨਾਕਸ਼ ਨੇ ਬਰਾਹ ਨਾਲ ਯੁੱਧ ਕੀਤਾ, ਹਰਨਾਕਸ਼ ਨੂੰ ਨਰਸਿੰਘ ਜੀ ਨੇ ਆ ਕੇ ਯੁੱਧ ਕਰਕੇ ਮਾਰਿਆ, ਰਾਵਣ ਨੂੰ ਤੇ ਕੁੰਭਕਰਨ ਨੂੰ ਮਹਾਰਾਜ ਰਾਮ ਚੰਦਰ ਜੀ ਨੇ ਯੁੱਧ ਦੇ ਮੈਦਾਨ ਵਿਚ ਪਛਾੜਿਆ, ਤੇ ਕੰਸ ਤੇ ਜਰਾਸੰਧ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਵਿਰੋਧੀ ਬਣ ਕੇ ਰਹੇ, ਉਹਨਾਂ ਦੇ ਹੱਥੋਂ ਉਹਨਾਂ ਦੀ ਮ੍ਰਿਤੂ ਹੋਈ। ਉਹ ਕਹਿੰਦੇ ਐਸਾ ਹੋਵੇਗਾ, ਤੁਹਾਡਾ ਉਧਾਰ ਹੋਏਗਾ, ਸਮਾਂ ਲੱਗੇਗਾ, ਭਗਵਾਨ ਆਪ ਵੀ ਤੁਹਾਡੇ ਉਧਾਰ ਲਈ ਆਉਣਗੇ।
ਤੀਨ ਜਨਮ ਧਰ ਤੁਮ ਭੂਮ ਮਜਾਰੇ ਹੁਣ ਆਵੋ ਸ਼੍ਰੀ ਪ੍ਰਭ ਦਰਬਾਰੇ।
ਤਿੰਨ ਜਨਮ ਸੰਸਾਰ ਵਿਚ ਲੈ ਕੇ ਫਿਰ ਤੁਸੀਂ ਮਹਾਰਾਜ ਦੇ ਸੱਚਖੰਡ ਦਰਬਾਰ ਚ ਵਾਪਸ ਇੱਥੇ ਹੀ ਆ ਜਾਓਗੇ, ਤੁਹਾਡਾ ਉਧਾਰ ਹੋ ਜਾਏਗਾ, ਤਿੰਨ ਜਨਮ ਤੁਹਾਨੂੰ ਸੰਸਾਰ ਵਿਚ ਲੈਣਾ ਪੈਣਗੇ।
ਬਾਤ ਲੱਗੀ ਜਬ ਕਮਲਾ ਕੰਤਾ ਦੋਰੇ ਸਭ ਤੈ ਤਜੇ ਤੁਰੰਤਾ।
ਕਹਿੰਦੇ ਜਦੋਂ ਭਗਵਾਨ ਨੂੰ ਪਤਾ ਲੱਗਾ, ਅੰਦਰ ਬੈਠੇ ਭਗਵਾਨ ਸੁਣ ਰਹੇ ਸੀ ਬਾਹਰ ਦੀ ਜਿਹੜੀ ਗੱਲ ਹੋ ਰਹੀ ਸੀ, ਵੈਕੁੰਠ ਵਿਚ ਬੈਠੇ ਭਗਵਾਨ ਵਿਸ਼ਨੂੰ ਜੀ ਨੇ ਸੁਣਿਆ ਵੀ ਬਾਹਰ ਰੌਲਾ ਜਿਹਾ ਪਿਆ ਹੋਇਆ, ਕੋਈ ਵਾਦ ਵਿਵਾਦ ਜਿਹਾ ਹੋ ਰਿਹਾ। ਫਿਰ ਉਹਨਾਂ ਨੂੰ ਪਤਾ ਲੱਗਾ ਵੀ ਸਾਡੇ ਸੇਵਕ ਜੈ ਵਿਜੈ ਨੇ ਮਹਾਂਪੁਰਸ਼ਾਂ ਨੂੰ ਰੋਕਿਆ ਹੋਇਆ, ਤੇ ਮਹਾਂਪੁਰਸ਼ ਚਾਰੇ ਹੀ ਉਹ ਸਾਡੇ ਪਿਆਰੇ ਭਗਤ ਹਨ, ਉਹਨਾਂ ਦੇ ਦਰਸ਼ਨਾਂ ਲਈ ਭਗਵਾਨ ਸਨਕ ਸੁਨੰਦਨ ਸਨਾਤਨ ਸੰਤ ਕੁਮਾਰ ਨੂੰ ਮਿਲਣ ਲਈ ਅੰਦਰੋਂ ਦੌੜ ਕੇ ਬਾਹਰ ਆ ਰਹੇ।
ਪਰਮ ਹੰਸ ਲਗ ਭਗਤ ਵਿਸਾਲਾ ਕ੍ਰੋਧ ਛਿਮਾ ਪਨ ਤਿਨੈ ਕਿਰਪਾਲਾ।
ਭਗਵਾਨ ਨੇ ਵੇਖਿਆ ਵੀ ਪਰਮ ਹੰਸ ਅਵਸਥਾ ਦੇ ਮਾਲਕ ਔਰ ਸਾਡੇ ਪਿਆਰੇ ਭਗਤ ਖੜੇ ਹਨ, ਪਰ ਹੈਨ ਗੁੱਸੇ ਵਿਚ। ਭਗਤਾਂ ਨੂੰ ਵੀ ਗੁੱਸਾ ਆ ਜਾਂਦਾ, ਕੋਈ ਪਤਾ ਨੀ ਪ੍ਰਭੂ ਦਾ ਕਿਹੜੇ ਵੇਲੇ ਕੀ ਹੋ ਜਾਵੇ। ਫਿਰ ਕਹਿੰਦੇ ਭਗਵਾਨ ਨੇ ਸੋਚਿਆ ਹੁਣ ਇਹਨਾਂ ਨੂੰ ਠੰਡੇ ਕਰੀਏ, ਉਹਨਾਂ ਨੇ ਬੜੀ ਨਿਮਰਤਾ ਦੇ ਨਾਲ ਆਪਣੇ ਭਗਤਾਂ ਨੂੰ ਪਿਆਰ ਦੇ ਨਾਲ
ਪੱਗ ਨੰਗੇ ਆਏ ਚੱਲ ਦੁਆਰਾ ਕੇਵਲ ਜਿਨ ਕੋ ਪ੍ਰੇਮ ਪਿਆਰਾ
ਆਪਣੇ ਭਗਤਾਂ ਨੂੰ ਖੁਸ਼ ਕਰਨ ਲਈ ਕਿਉਂਕਿ ਭਗਤ ਭਗਵਾਨ ਦੇ ਪਿਆਰ ਨੂੰ ਪਾ ਕੇ ਖੁਸ਼ ਹੋ ਜਾਂਦੇ ਭਗਵਾਨ ਦੇ ਭਗਤਾਂ ਨੂੰ ਕੁਝ ਨੀ ਚਾਹੀਦਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਭਾਈ ਮਾਨ ਸਿੰਘ ਨੂੰ ਮਹਾਰਾਜ ਕਹਿੰਦੇ ਐ ਮਾਸਿਆਂ ਸਵਰਗ ਦਾ ਰਾਜ ਦੇ ਦਈਏ ਤੈਨੂੰ ਧਰਤੀ ਦਾ ਰਾਜ ਦੇ ਦਈਏ ਤੈਨੂੰ ਮੁਕਤੀ ਦੇ ਦਈਏ ਜੇ ਤੂੰ ਚਾਹੇ ਇਸੇ ਸਰੀਰ ਚ ਸਦਾ ਜਿੰਦਾ ਰਹਿਣਾ ਇੱਥੋਂ ਤੱਕ ਵੀ ਤੇਰੇ ਲਈ ਕਰ ਸਕਦੇ ਹੈ ਨੀ ਦੁਨੀਆਂ ਦੇ ਕੰਮ ਪਰ ਤੇਰੇ ਲਈ ਕਰ ਸਕਦੇ ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਸਰੀਰ ਕਿਸੇ ਦਾ ਰਹਿੰਦਾ ਨਹੀਂ ਪਰ ਜੇ ਤੂੰ ਕਵੇ ਵੀ ਮੈਂ ਰਹਿਣਾ ਸਰੀਰ ਚ ਤੇਰੇ ਲਈ ਇੰਨਾ ਵੀ ਕਰ ਸਕਦੇ ਭਾਈ ਮਾਨ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਕੁਛ ਨੀ ਚਾਹੀਦਾ ਮਨ ਪ੍ਰੀਤ ਚਰਨ ਕਮਲਾ ਰਹੇ ਆਪ ਜੀ ਵਿਦਾਵਾ ਪਾੜੋ ਤੇ ਚਰਨਾਂ ਨਾਲ ਜੋੜੋ ਤੁਹਾਡੀ ਮਿਹਰ ਦੀ ਨਿਗਾਹ ਚਾਹੀਦੀ ਹੈ ਹੋਰ ਕੁਛ ਨੀ ਚਾਹੀਦਾ ਭਗਤਾਂ ਨੂੰ ਪਿਆਰ ਚਾਹੀਦਾ ਭਗਵਾਨ ਦਾ ਹੋਰ ਕੁਛ ਨੀ ਚਾਹੀਦਾ ਤੇ ਭਗਵਾਨ ਵੀ ਪਰ ਇਹਨਾਂ ਗੱਲਾਂ ਨੂੰ ਸਮਝਦੇ ਹੈ ਵੀ ਇਹ ਮਸਤਾਨੇ ਦਵਾਨੇ ਮੇਰੇ ਭਗਤ ਇਹ ਕੁਝ ਨੀ ਚਾਹੁੰਦੇ ਸਿਰਫ ਮੇਰੀਆਂ ਦੋ ਪਿਆਰ ਦੀਆਂ ਗੱਲਾਂ ਸੁਣ ਲੈਣ ਤੇ ਖੁਸ਼ ਹੋ ਜਾਂਦੇ ਇਹ ਮੇਰੀ ਮਿਹਰ ਦੀ ਦ੍ਰਿਸ਼ਟੀ ਵੇਖ ਕੇ ਮੇਰੀ ਅੱਖਾਂ ਦਾ ਪਿਆਰ ਵੇਖ ਕੇ ਮੇਰੇ ਬੁੱਲਾਂ ਦੀ ਮੁਸਕਰਾਹਟ ਵੇਖ ਕੇ ਖੁਸ਼ ਹੋ ਜਾਂਦੇ ਭਗਵਾਨ ਅੰਦਰੋਂ ਨੰਗੇ ਪੈਰੀ ਦੌੜ ਕੇ ਆਏ ਕੇਵਲ ਜਿਨ ਕੇ ਪ੍ਰੇਮ ਹੈ ਆਧਾਰ ਭਗਵਾਨ ਵੀ ਭੋਜਨ ਕਾਹਦਾ ਕਰਦੇ ਆ ਪ੍ਰੇਮ ਦਾ ਹੀ ਕਰਦੇ ਆ ਭਗਤਾਂ ਦੇ ਮੂੰਹ ਚ ਜਿਹੜਾ ਪ੍ਰਸ਼ਾਦਾ ਪੈਂਦਾ ਉਹ ਪ੍ਰੇਮ ਨਾਲ ਭਗਵਾਨ ਛਕਦੇ ਆ ਪਿੱਛੇ ਵੀ ਆਪਾਂ ਸੁਣੀ ਚੁੱਕੇ ਹਾਂ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਮਹਾਰਾਜ ਤੁਸੀਂ ਪ੍ਰਸ਼ਾਦ ਕਿਹੜਾ ਛਕਦੇ ਹੋ ਮਹਾਰਾਜ ਕਹਿੰਦੇ ਜਿਹੜਾ ਸਾਡੇ ਸਿੱਖਾਂ ਨੂੰ ਛਕਾਉਂਦੇ ਉਹ ਅਸੀਂ ਛਕਦੇ ਹਾਂ ਸੋ ਗੁਰੂ ਸਾਹਿਬ ਸਦਾ ਹੀ ਪ੍ਰੇਮ ਦੇ ਅਧੀਨ ਹਨ ਸਾਚ ਕਹੋ ਸੁਣ ਲਿਖੋ ਸਦਾ ਦਿਨ ਪ੍ਰੇਮ ਕੀਓ ਤੇ ਨਹੀਂ ਪ੍ਰਪਾਇਆ ਭਗਵਾਨ ਨੰਗੇ ਪੈਰੀ ਦੌੜੇ ਆਏ
ਆਪਣੇ ਚਰਨ ਲਿਖੀਨ ਦਿਖਰਾਏ ਰੋਸ ਸੰਪੂਰਨ ਸ਼ਾਂਤ ਕਰਾਏ
ਭਗਵਾਨ ਜਦੋਂ ਨੰਗੇ ਪੈਰੀ ਆਏ ਤੇ ਸੰਤਾਂ ਦੇ ਚਾਰਾਂ ਮਹਾਂਪੁਰਸ਼ਾਂ ਦੇ ਨੇਤਰਾਂ ਦੀ ਦ੍ਰਿਸ਼ਟੀ ਉਹਨਾਂ ਦੇ ਚਰਨਾਂ ਦੇ ਪਈ ਭਗਵਾਨ ਨੰਗੇ ਪੈਰੀ ਆ ਗਏ ਅੰਦਰ ਤੇ ਉਹਨਾਂ ਦਾ ਸਾਰਾ ਗੁੱਸਾ ਭੁੱਲ ਗਿਆ ਉਹ ਖਿਆਲ ਹੀ ਭੁੱਲ ਗਿਆ ਵੀ ਇਹਨਾਂ ਨਾਲ ਗੱਲ ਚੱਲ ਰਹੀ ਹੈ ਉਧਰ ਪ੍ਰਭੂ ਦੇ ਚਰਨਾਂ ਵੱਲ ਹੀ ਪ੍ਰਭੂ ਦੇ ਚਰਨਾਂ ਦੇ ਪਿਆਰੇ ਚਰਨਾਂ ਦੇ ਭੌਰੇ ਚਰਨਾਂ ਦੇ ਦਾਸ ਬਣ ਕੇ ਮੱਥਾ ਟੇਕਣ ਲੱਗੇ
ਸ਼ਿਆਮ ਸਰੂਪ ਅਨੁਪਮ ਲੋਨਾ ਪ੍ਰਿਥ ਨਿਤੰਬ ਜਿਨ ਕੀ ਛਬ ਕੋਨਾ
ਭਗਵਾਨ ਦਾ ਸ਼ਿਆਮ ਰੂਪ ਅਤੀ ਸੁੰਦਰ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ ਸਾਵਲ ਸਰੂਪ ਅਨੂਪ ਜਿਹਦੀ ਮਹਿਮਾ ਉਪਮਾ ਕੀਤੀ ਨਹੀਂ ਜਾ ਸਕਦੀ ਪਰ ਲੋਨਾ ਕਹੀਏ ਬਹੁਤ ਹੀ ਪਿਆਰਾ ਬਹੁਤ ਹੀ ਸੁੰਦਰ ਬਹੁਤ ਹੀ ਸੋਹਣਾ ਮੋਟੇ ਮੋਟੇ ਭਗਵਾਨ ਦੇ ਬੜੇ ਬਲੀ ਪੱਟ ਤੇ ਬੜੀਆਂ ਸੁੰਦਰ ਉਹਨਾਂ ਦੇ ਚਰਨਾਂ ਦੀਆਂ ਉਹ ਜਿਹੜੀਆਂ ਸਾਧ ਸੰਗਤ ਜੀ ਪੈਰਾਂ ਦੀਆਂ ਤੇ ਸਾਰੇ ਸਰੀਰ ਦੀ ਬਨਾਵਟ ਗੋਡਿਆਂ ਦੀ ਅੰਗ ਪ੍ਰਤੀ ਅੰਗ ਵੱਖਰਾ ਵੱਖਰਾ ਚਰਕਦਾ ਹੈ
ਛੋਦਰ ਘੰਟ ਕਾ ਬਦੀ ਸੁਆਵਨ ਘਰ ਮੈਂ ਬਨ ਮਾਲਾ ਮਨ ਭਾਵਨ
ਲੱਕ ਦੇ ਨਾਲ ਭਗਵਾਨ ਜੀ ਨੇ ਛੋਦਰ ਘੰਟ ਕਾ ਬੰਨੀ ਲੱਕ ਦੇ ਨਾਲ ਤੜਾਗੀ ਬੰਨੀ ਹੋਈ ਹੈ ਤੇ ਗਲ ਦੇ ਵਿੱਚ ਵੈਜੰਤੀ ਮਾਲਾ ਪਾਈ ਹੋਈ ਹੈ
ਚਾਰ ਕੁਜਾ ਮੈਂ ਭੁੱਖਨ ਚਾਰੂ ਕੰਕਨ ਮੁੰਦਲ ਕਾ ਅੰਗਦ ਧਾਰੂ
ਚਾਰੇ ਭਗਵਾਨ ਦੀਆਂ ਬਾਹਾਂ ਨੇ ਔਰ ਚਾਰੇ ਬਾਹਾਂ ਚਤੁਰ ਦਿਸ਼ਾ ਕੀਨੋ ਬਲ ਆਪਣਾ ਬਲਵਾਨ ਨੇ ਚਾਰੇ ਪਾਸੇ ਚੌਹਾਂ ਦਿਸ਼ਾ ਚ ਉਹਨਾਂ ਦਾ ਬਲ ਹੈ ਔਰ ਉਹਨਾਂ ਚਾਰਾਂ ਬਾਹਾਂ ਦੇ ਵਿੱਚ ਸੋਹਣੇ ਸੋਹਣੇ ਕੜੇ ਸੋਨੇ ਦੇ ਪਾਏ ਨੇ ਔਰ ਛਾਪਾਂ ਮੁੰਦਰੀਆਂ ਮੁੰਦਰਕ ਮੈਨੇ ਹੱਥ ਦੀਆਂ ਉਂਗਲਾਂ ਵਿੱਚ ਬੜੀਆਂ ਸੁਨਹਿਰੀ ਹੀਰੇ ਮੋਤੀ ਜੜੀਆਂ ਛਾਪਾਂ ਪਾਈਆਂ ਨੇ ਔਰ ਅੰਗਦ ਮੋਢਿਆਂ ਦੇ ਉੱਤੇ ਡੋੜਿਆਂ ਦੇ ਉੱਤੇ ਬਹੁਤੇ ਸੋਨੇ ਦੇ ਪਾਏ ਹੋਏ ਨੇ ਬੜੇ ਸੁੰਦਰ ਸਰੂਪ ਭਗਵਾਨ ਅੰਦਰੋਂ ਨਿਕਲ ਕੇ ਆਏ ਨੇ
ਉਧਰ ਕੇਵਲੀ ਸੰਯੁਕਤ ਰਾਜਤ ਉਨਤ ਕੰਧ ਵਿਖਮ ਸਮ ਛਾਜਤ
ਭਗਵਾਨ ਦਾ ਤਿਰਵਲੀ ਉਧਰ ਹੈ ਛਾਤੀ ਚੌੜੀ ਹੈ ਪੇਟ ਘੱਟ ਹੈ ਤਿੰਨ ਵਾਲ ਪੇਟ ਚ ਪੈਂਦੇ ਆ ਜਦੋਂ ਭਗਵਾਨ ਬੈਠਦੇ ਹਨ ਤਿੰਨ ਵਾਲ ਪੇਟ ਚ ਪੈਂਦੇ ਤ੍ਰਿਵਲੀ ਉਧਰ ਹੈ ਔਰ ਭਗਵਾਨ ਦੀ ਸੱਚੇ ਪਾਤਸ਼ਾਹ ਜੀ ਦਾ ਜੋ ਮੋਢਿਆਂ ਦਾ ਉਹ ਕਹਿੰਦੇ ਇਸ ਤਰ੍ਹਾਂ ਦਾ ਸਰੂਪ ਹੈ, ਮੋਢੇ ਉੱਚੇ ਹਨ, ਜੈਸੇ ਬਿਰਖਬ ਦੇ ਬੈਲ ਦੇ ਉੱਚੇ ਕੰਧੇ ਹੁੰਦੇ ਹਨ। ਇਹ ਸੁੰਦਰਤਾ ਦੀ ਨਿਸ਼ਾਨੀ ਹੁੰਦੀ ਹੈ, ਉੱਚੇ ਉੱਚੇ ਕੰਧੇ ਭਗਵਾਨ ਦੇ, ਵੱਖਰੀ ਬਣਾਵਟ ਉਹਨਾਂ ਦੀ, ਮਿਹਨਤ ਕਰ ਕਰਕੇ ਜਿਵੇਂ ਕਿਸੇ ਨੇ ਆਪਣਾ ਸਰੀਰ ਕਮਾਇਆ ਹੁੰਦਾ, ਉਹ ਸਰੀਰ ਦੀ ਸੁੰਦਰਤਾ ਅੰਗ ਪ੍ਰਤੀ ਅੰਗ ਝਲਕਦੀ ਹੈ। ਭਗਵਾਨ ਦਾ ਸਰੂਪ ਦਿਵਿਆ ਪ੍ਰਕਾਸ਼ ਰੂਪ ਕੁਦਰਤੀ ਐਸਾ ਹੈ।
ਰੁਚਰ ਜਿਵਕ ਮੁਸ਼ਕਿਆਨ ਕਪੋਲੰ ਜਿਨ ਪਰ ਸੋਤ ਕੁੰਡਲ ਲੋਲੰਗ।
ਆ ਤਾਂ ਜਿਹਨੂੰ ਆਪਾਂ ਠੋਡੀ ਕਹਿੰਦੇ ਹਾਂ, ਚਿਬਕ ਕਹਿੰਦੇ ਹਾਂ, ਇਹਦੇ ਵਿੱਚ ਇੱਕ ਥਿਮਕਣਾ ਬਣਿਆ ਹੋਇਆ ਤੇ ਦੋਵੇਂ ਪਾਸਿਓ ਉਹ ਭਗਵਾਨ ਦੀ ਸੁੰਦਰ ਠੋਡੀ ਵੇਖਣ ਵਾਲਿਆਂ ਨੂੰ ਮੁੰਦੀ ਹੈ। ਔਰ ਮੁਸ਼ਕਿਆਨ ਕਪੋਲੰ, ਗੱਲਾਂ ਤੇ ਮੁਸ਼ਕਰਾਹਟ ਤੇ ਗੱਲਾਂ ਵਿੱਚ ਨਿੱਕੇ ਨਿੱਕੇ ਟੋਏ ਪੈਂਦੇ ਹਨ। ਐਸਾ ਭਗਵਾਨ ਦਾ ਸੁੰਦਰ ਸਰੂਪ ਹੈ, ਕੰਨਾਂ ਵਿੱਚ ਪਾਏ ਹੋਏ ਕੁੰਡਲ ਸੁਨਹਿਰੀ ਉਹ ਬੜੇ ਸੁੰਦਰ ਲੱਗਦੇ ਹਨ।
ਲੈ ਛਤਰ ਆਏ ਭਿਤ ਪਾਛੇ ਸ਼ੈਸ਼ਾ ਮੁਕਤਾ ਝਾਲਰ ਆਛੇ।
ਉਹਨਾਂ ਦੇ ਪਿੱਛੇ ਛਤਰ ਚੁੱਕਣ ਵਾਲੇ ਛਤਰ ਚੁੱਕ ਕੇ ਭੱਜੇ ਆਏ ਹੈ, ਪੱਖਾ ਝੱਲਣ ਵਾਲੇ ਪੱਖਾ ਲੈ ਕੇ ਆਏ, ਚੌਰ ਕਰਨ ਵਾਲੇ ਚੌਰ ਕਰਦੇ ਆਏ ਹੈ। ਪਰ ਭਗਵਾਨ ਪੈਰੀ ਜੁੱਤੀ ਪਾਣੀ ਭੁੱਲ ਗਏ ਹੈ ਕਿ ਸਾਡੇ ਭਗਤ ਆਏ, ਫਟਾਫਟ ਦੌੜ ਪਏ ਨੇ।
ਜਮਰ ਚਾਰੂ ਧੋਰਤ ਚੋਂ ਓਰੇ ਬਿਜਨ ਸੁਭਗ ਆਨਿਓ ਤੇ ਦੌਰੇ।
ਚੌਰ ਬਰਦਾਰ ਚੌਰ ਲੈ ਕੇ ਤੇ ਪੱਖੇ ਵਾਲੇ ਪੱਖਾ ਲੈ ਕੇ ਪਿੱਛੇ ਪਿੱਛੇ ਉਹ ਵੀ ਨੰਗੇ ਪੈਰੀ ਦੌੜ ਪਏ ਨੇ।
ਵਿਖੀਆਂ ਦੇਖ ਦਰਸ ਅਤਰੂਰਾ ਕੋਟਕ ਚਾਂਦਨਾ ਮੁਖ ਛਬ ਪੂਰਾ।
ਰਿਸ਼ੀ ਚਾਰੇ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਜੀ ਨੇ ਮਹਾਰਾਜ ਦਾ ਸਰੂਪ ਵੇਖਿਆ, ਜਿਹਦੇ ਸਮਾਨ ਕਰੋੜਾਂ ਚੰਦਰਮਾ ਵੀ ਨਹੀਂ ਹਨ, ਕਰੋੜਾਂ ਚੰਦਰਮਾ ਵੀ ਇੰਨੇ ਸੋਹਣੇ ਨਹੀਂ ਹਨ ਜਿੰਨੇ ਅਕਾਲ ਪੁਰਖ ਪਰਮੇਸ਼ਰ ਪ੍ਰਭੂ ਜੀ ਸੁੰਦਰ ਹਨ।
ਨਾਨਕ ਪੰਥ ਕੀ ਉਸਤਤ ਕਰਕੇ ਬੰਧਨ ਕੀ ਦੰਡਵਤ ਧਰਕੇ।
ਉਹਨਾਂ ਨੇ ਮਹਾਰਾਜ ਦੀ ਉਸਤਤ ਕਰਨੀ ਸ਼ੁਰੂ ਕਰ, ਲੰਮੇ ਪੈ ਕੇ ਡੰਡੇ ਦੀ ਤਰ੍ਹਾਂ ਜ਼ਮੀਨ ਦੇ ਉੱਤੇ ਡੰਡੋਤ ਬੰਧਨ ਅਨੇਕ ਵਾਰ ਸਰਵ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਇਸ ਤਰ੍ਹਾਂ ਦੀ ਉਸਤਤ ਕੀਤੀ।
ਮਨ ਪਛਤਾਏ ਬੰਦ ਦੁਆ ਆਥਾ ਕਹਿਣ ਲਗੇ ਹੇ ਪ੍ਰਭੂ ਜਗਨਾਥਾ।
ਕਿਉਂਕਿ ਮਹਾਂਪੁਰਸ਼ ਹੁੰਦਾ ਹੈ ਜਿਹਨੂੰ ਆਪਣੇ ਕੀਤੇ ਗਲਤ ਕੰਮ ਦਾ ਪਛਤਾਵਾ ਹੋ, ਜਿਹਨੂੰ ਗਲਤ ਕੰਮ ਦਾ ਪਛਤਾਵਾ ਨਹੀਂ ਹੁੰਦਾ ਉਹ ਕਦੀ ਮਹਾਂਪੁਰਸ਼ ਨਹੀਂ ਹੁੰਦਾ। ਗਲਤ ਕੰਮ ਸਾਰਿਆਂ ਤੋਂ ਹੁੰਦੇ ਆ, ਕੋਈ ਵੀ ਧਰਤੀ ਤੇ ਆਇਆ ਪਰਮੇਸ਼ਰ ਨੂੰ ਛੱਡ ਕੇ ਸਾਰੇ ਹੀ ਭੁੱਲ ਜਾਂਦੇ ਆ। ਪਰ ਚੰਗੇ ਬੰਦੇ ਦੀ ਇਹ ਨਿਸ਼ਾਨੀ ਹੈ, ਗਲਤੀ ਦਾ ਪਛਤਾਵਾ ਕਰਕੇ ਅਰਦਾਸ ਕਰਦਾ। ਇਹਨਾਂ ਚਾਰਾਂ ਮਹਾਂਪੁਰਸ਼ਾਂ ਨੂੰ ਵੀ ਪਛਤਾਵਾ ਹੋ ਗਿਆ ਵੀ ਅਸੀਂ ਗੁੱਸਾ ਕਰ ਬੈਠੇ ਹਾਂ, ਆਏ ਤਾਂ ਮੱਥਾ ਟੇਕਣ ਸੀ ਤੇ ਮਹਾਰਾਜ ਦੇ ਦਰਵਾਜ਼ੇ ਤੇ ਅਸੀਂ ਝਗੜਾ ਛੇੜ ਲਿਆ, ਤੇ ਆਪਣੀ ਗਲਤੀ ਦਾ ਅਹਿਸਾਸ ਕਰਕੇ ਸਨਕ ਸਨੰਦਨ ਸਨਾਤਨ ਦੇ ਸੰਤ ਕੁਮਾਰ ਹੱਥ ਜੋੜ ਕੇ ਕਹਿੰਦੇ ਹੇ ਜਗਨਨਾਥ ਪ੍ਰਭੂ ਜੀ,
ਬਿਨ ਅਪਰਾਧ ਸ਼ਰਾਪ ਹਮ ਦੀਨਾ ਕਰੋ ਛਿਵਾਪਨ ਆਪ ਪਰਬੀਨਾ।
ਹੇ ਮਹਾਰਾਜ, ਸਾਡੀ ਬੜੀ ਵੱਡੀ ਕੋਤਾਹੀ, ਸਾਡਾ ਵੱਡਾ ਗੁਨਾਹ ਅਪਰਾਧ ਮਾਫ ਕਰੋ। ਅਸੀਂ ਬਿਨਾਂ ਅਪਰਾਧ ਕੀਤੇ ਇਹਨਾਂ ਨੂੰ ਵਿਚਾਰਿਆਂ ਨੂੰ, ਬੇਦੋਸ਼ੀਆਂ ਨੂੰ ਹੀ ਸ਼ਰਾਪ ਦੇ ਦਿੱਤਾ। ਚਲੋ ਐਡੀ ਵੱਡੀ ਗਲਤੀ ਨਹੀਂ ਸੀ, ਜਿੱਡਾ ਵੱਡਾ ਅਸੀਂ ਇਹਨਾਂ ਨੂੰ ਸ਼ਰਾਪ ਦੇ ਦਿੱਤਾ। ਇਹਨਾਂ ਨੇ ਸਾਨੂੰ ਰੋਕਿਆ, ਇਹਨਾਂ ਦੀ ਡਿਊਟੀ ਹੈ ਤੇ, ਪਰ ਸਾਡੇ ਕੋਲੋਂ ਇਹਨਾਂ ਨੂੰ ਮਾੜੇ ਬਚਨ ਕਹੇ ਗਏ, ਅਸੀਂ ਸ਼ਰਾਪ ਦੇ ਦਿੱਤਾ ਤੇ ਆਪ ਕਿਰਪਾ ਕਰੋ, ਸਾਡੀ ਇਹ ਗਲਤੀ ਮਾਫ ਕਰ ਦਿਓ।
ਸੁਣ ਕਰ ਬਿਸ਼ਨ ਸਕਲ ਗੁਣ ਖਾਨੀ ਮੁਸਕਤ ਮਦਰ ਕੈਤ ਮ੍ਰਿਦ ਪਾਨੀ।
ਭਗਵਾਨ ਵਿਸ਼ਨੂੰ ਜੀ ਮਹਾਰਾਜ ਇਹ ਗੱਲ ਸੁਣ ਕੇ ਮੁਸਕਰਾ ਪਏ ਤੇ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਜੀ ਨੂੰ ਪਿਆਰ ਨਾਲ ਦਿਲਾਸਾ ਦਿੰਦੇ ਕਹਿਣ ਲੱਗੇ,
ਤੁਮਰੋ ਦੋਖ ਨਾ ਯਾ ਮੈਂ ਕੋਈ ਯਹ ਸਭ ਸੰਮਤ ਮੇਰੋ ਹੋਈ।
ਸਤਨਾਮ
ਸ੍ਰੀ ਵਾਹਿਗੁਰੂ।
ਕਹਿਣ ਲੱਗੇ ਇਹਦੇ ਚ ਤੁਹਾਡਾ ਕੋਈ ਦੋਸ਼ ਨਹੀਂ ਹੈ, ਇਹ ਸਭ ਮੇਰੀ ਮਰਜ਼ੀ ਨਾਲ ਹੋ ਰਿਹਾ, ਸਾਡੀ ਇਹਦੇ ਚ ਆਪਣੀ ਲੀਲਾ ਹੈ, ਅਸੀਂ ਕੋਈ ਲੀਲਾ ਕਰਨੀ ਹੁੰਦੀ ਹੈ ਤੇ ਇਸ ਤਰ੍ਹਾਂ ਦੇ ਕੌਤਕ ਵਰਤਾ ਦਿੰਦੇ ਹਾਂ, ਉਹਦਾ ਮੁੱਢ ਵੱਧ ਜਾਂਦਾ ਹੈ। ਜੋ ਸੰਸਾਰ ਦੇ ਵਿੱਚ ਇਸਤਰੀ ਬਣਨੀ ਹੈ, ਇਤਿਹਾਸ ਬਣਨਾ ਹੈ, ਜਿਹਨੂੰ ਪੜ੍ਹ ਸੁਣ ਕੇ ਅਨੰਤ ਜੀਵਾਂ ਦਾ ਕਲਿਆਣ ਵੀ ਹੋਣਾ ਹੈ, ਅਨੇਕਾਂ ਦਾ ਕਲਿਆਣ ਸਾਧ ਸੰਗਤ ਜੀ ਜੰਗ ਦੇ ਮੈਦਾਨ ਚ ਹੋ ਗਿਆ। ਹਨੂਮਾਨ ਅੰਗਦ ਨਾਲ ਨੀਂਦ ਵਰਗੇ ਸੂਰਮੇ ਛਾਤੀਆਂ ਡਾਹ ਕੇ ਲੜੇ ਲੰਕਾ ਦੇ ਵਿੱਚ, ਤੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਉਹਨਾਂ ਬਾਂਦਰਾਂ ਤੇ ਕਿਰਪਾ ਹੋਈ ਤੇ ਕਿੱਡੇ ਵੱਡੇ ਮਹਾਨ ਹੋ ਗਏ, ਉਹਨਾਂ ਦਾ ਭਲਾ ਹੋਇਆ। ਉਧਰੋਂ ਜਿਹੜੇ ਰਾਕਸ਼ਾਂ ਨੂੰ ਭਗਵਾਨ ਨੇ ਤੀਰਾਂ ਨਾਲ ਸ਼ਸਤਰਾਂ ਨਾਲ ਝਿੜਕ ਦਿੱਤਾ, ਉਹ ਵੀ ਮੁਕਤ ਹੋ ਗਏ। ਉਧਰੋਂ ਜਿਹੜਾ ਕੰਮ ਦੁਨੀਆਂ 'ਚ ਹੋ ਨਹੀਂ ਸੀ ਸਕਦਾ, ਸਮੁੰਦਰ ਤੇ ਪੁਲ ਬੰਨ ਕੇ ਵਿਖਾ ਦਿੱਤਾ, ਕਿੰਨੇ ਕੰਮ ਹੋਏ। ਜਦੋਂ ਕ੍ਰਿਸ਼ਨ ਜੀ ਤੇ ਜਰਾਸੰਧ ਦਾ ਯੁੱਧ ਹੋਇਆ, ਕੰਸ ਦਾ ਯੁੱਧ ਹੋਇਆ, ਉਦੋਂ ਕਿੰਨਿਆਂ ਦਾ ਕਿਸ ਕਈ ਤਰ੍ਹਾਂ ਦਾ ਉਧਾਰ ਹੋਇਆ, ਕਈ ਤਰ੍ਹਾਂ ਦਾ ਭਲਾ ਹੋਇਆ। ਇਸ ਕਰਕੇ ਸਾਡੀ ਲੀਲਾ ਹੈ, ਅੱਗੇ ਉਹਨਾਂ ਤੋਂ ਬਾਅਦ ਜਿਹੜੇ ਪੜ੍ਹਨਗੇ ਸੁਣਨਗੇ ਉਹਨਾਂ ਨੂੰ ਵੀ ਸਮਝ ਆਏਗੀ। ਭਗਤੀ ਭਾਵਨਾ, ਸ਼ਰਧਾ ਭਾਵਨਾ ਉਹਨਾਂ ਦੇ ਅੰਦਰ ਪੈਦਾ ਹੋਏਗੀ, ਉਹਨਾਂ ਨੂੰ ਬੋਲਣ ਦਾ, ਤੁਰਨ ਦਾ, ਸਮਝਣ ਦਾ ਮੌਕਾ ਮਿਲੇਗਾ। ਹੁਣ ਸਾਨੂੰ ਵੀ ਸਾਫੀ ਤੋਂ ਸਮਝਣਾ ਪੈਂਦਾ, ਵਿਚਾਰ ਆਉਂਦੀ ਕਰਨਾ ਚਾਹੀਦਾ ਰੱਬ ਤੋਂ। ਪਤਾ ਨੀ ਗੁਰਦੁਆਰੇ ਜਾਂਦਿਆਂ ਕਾਮ ਆ ਜਾਵੇ, ਕ੍ਰੋਧ ਆ ਜਾਵੇ, ਕੀ ਬਣ ਜਾਵੇ। ਗੁਰੂ ਘਰ ਦੇ ਵਿੱਚ ਕਦਮ ਕਦਮ ਤੇ ਸਾਧ ਸੰਗਤ ਜੀ ਭੈ ਰੱਖਣਾ ਚਾਹੀਦਾ। ਸ੍ਰੀ ਹਰਿਮੰਦਰ ਸਾਹਿਬ ਜਾਓ, ਸੱਚਖੰਡ ਹਜ਼ੂਰ ਸਾਹਿਬ ਜਾਓ, ਪਟਨਾ ਸਾਹਿਬ ਜਾਓ, ਕਿਸੇ ਗੁਰੂ ਘਰ ਚ ਜਾਓ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੱਥੇ ਅਸਵਾਰੀ ਹੈ, ਮਹਾਰਾਜ ਦਾ ਪ੍ਰਕਾਸ਼ ਹੈ, ਉੱਥੇ ਜਾਓ, ਉੱਥੇ ਡਰ ਕੇ ਰਹੋ। ਬੋਲਣ ਵੇਲੇ ਵੀ ਵਿਚਾਰ ਕਰੋ ਵੀ ਬੋਲਣਾ ਕਿਵੇਂ ਹੈ, ਬੈਠਣ ਵੇਲੇ ਵੀ ਵਿਚਾਰ ਕਰੋ ਵੀ ਕਿੱਥੇ ਬੈਠਣਾ, ਕਿਸੇ ਦੇ ਅੱਗੇ ਬੈਠਣਾ। ਜੇ ਕੋਈ ਪਹਿਲਾਂ ਬੈਠਾ ਹੋਇਆ ਤਾਂ ਕੋਸ਼ਿਸ਼ ਕਰੋ ਉਸ ਤੋਂ ਥਾਂ ਬਚਾ ਕੇ ਬੈਠੋ, ਵੀ ਉਹਦੇ ਨਾਲ ਪਿੱਠ ਨਾ ਹੋਵੇ। ਤੇ ਕਈ ਗੱਲਾਂ ਨੇ, ਉਹਦੀ ਬੰਦਗੀ ਵੇਖਣੀ ਹੈ, ਉਹਦਾ ਇਹ ਸਾਰੀਆਂ ਗੱਲਾਂ ਸਹਿਜ ਸਹਿਜ ਸਮਝ ਆ ਜਾਂਦੀਆਂ ਨੇ। ਇਹ ਵਿਚਾਰ ਹੈ ਸੰਗਤ ਦੇ ਵਿੱਚ ਬੈਠਣ ਦਾ, ਬੋਲਣ ਦਾ, ਗੁਰਮੁਖਾਂ ਨਾਲ ਬਚਨ ਕਿਵੇਂ ਕਰਨੇ ਹੈ, ਗੁਰਮੁਖਾਂ ਨਾਲ ਵਿਹਾਰ ਕਿੱਦਾਂ ਦਾ ਕਰਨਾ। ਜੇ ਆਪਾਂ ਇਹ ਸਿੱਖੇ ਨਹੀਂ ਤਾਂ ਸਿੱਖ ਕਾਹਦੇ ਹੈ, ਹੌਲੇ ਹੌਲੇ ਆਉਂਦੀ ਗੱਲ, ਪਰ ਸਿੱਖੀ ਜਾਓ, ਸਿੱਖ ਬਣ ਜਾਓਗੇ, ਸਿੱਖਣ ਲਈ ਆਉਂਦੇ ਹਾਂ। ਤੋ ਮਹਾਰਾਜ ਇਹ ਕਥਾ ਸੁਣਨਗੇ ਜਿਹੜੇ, ਉਹਨਾਂ ਦਾ ਵੀ ਭਲਾ ਹੋਵੇ, ਉਹਨਾਂ ਨੂੰ ਵੀ ਸਮਝ ਆਏਗੀ ਵੀ ਮੰਦਰ ਗੁਰਦੁਆਰੇ ਚ ਕਿਵੇਂ ਜਾਣਾ, ਉੱਥੇ ਕਿਸੇ ਨਾਲ ਕ੍ਰੋਧ ਨਹੀਂ ਕਰਨਾ। ਉੱਥੇ ਰਹਿਣ ਵਾਲੇ ਸੇਵਾਦਾਰਾਂ ਨੂੰ ਵੀ ਸੁਣ ਕੇ ਅਕਲ ਆਏਗੀ ਵੀ ਜਿਹੜਾ ਗੁਰੂ ਘਰ ਚ ਆਇਆ ਉਹਦਾ ਤਿਰਸਕਾਰ ਨਹੀਂ ਕਰਨਾ। ਕੀ ਪਤਾ ਗੋਦੜੀ ਤੇ ਲਾਲ ਹੋਵੇ, ਹੁਣ ਕਾਰ ਵਾਲੇ ਨੂੰ ਤੇ ਸਾਰੇ ਹੱਥ ਜੋੜ ਕੇ ਫਤਿਹ ਬੁਲਾ ਦਿੰਦੇ, ਪਰ ਪਾਰਟੀ ਕੁੜਤੀ ਵਾਲਾ, ਪਾਰਟੀ ਕਛਹਿਰੇ ਵਾਲਾ, ਮਸਤਾਨਾ ਦਵਾਨਾ ਉਹਨੂੰ ਪਾਪਾ ਪਿੱਛੇ ਹਟ ਰਿਹਾ, ਤੇ ਫਿਰ ਉੱਥੇ ਕੀ ਪਤਾ ਉਹਦੇ ਅੰਦਰਲੀ ਵਰਸਾ ਕੀ ਹੈ, ਕੌਣ ਹੈ। ਬਾਹਰਲੇ ਕੱਪੜੇ ਵੇਖਦੇ ਨਾ, ਮਹਾਰਾਜ ਤਾਂ ਕਹਿੰਦੇ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਕੀ ਪਤਾ ਉਹ ਕੀ ਚੀਜ਼ ਹੋਵੇ, ਸਾਨੂੰ ਅਸੀਂ ਇਹਦੇ ਕੱਪੜੇ ਵੇਖੇ, ਅੰਦਰ ਉਹ ਕਿੱਥੇ ਪਹੁੰਚਿਆ। ਸਾਨੂੰ ਭੈ ਰੱਖਣਾ ਚਾਹੀਦਾ, ਗੁਰੂ ਦੀ ਸੰਗਤ ਵਿੱਚ ਆਉਣ ਵਾਲਾ ਕੋਈ ਵੀ ਵਿਅਕਤੀ ਪਤਾ ਨੀ ਕੀ ਹੈ। ਤੋ ਇਹ ਗੱਲਾਂ ਸੁਣ ਕੇ ਉਧਾਰ ਹੋਵੇਗਾ ਲੱਖਾਂ ਲੋਕਾਂ ਦਾ। ਭਗਵਾਨ ਕਹਿੰਦੇ ਤੁਸੀਂ ਆਪ ਹੀ ਤਾਂ ਲੀਲਾ ਰਚਾਈ ਹੈ, ਤੁਸੀਂ ਕਿਉਂ ਡਰਦੇ ਹੋ। ਜੋ ਤੁਹਾਡੇ ਮੂੰਹ ਤੋਂ ਸਰਾਪ ਨਿਕਲਿਆ ਉਹ ਸਾਡੇ ਫੁਰਨੇ ਨਾਲ ਹੀ ਨਿਕਲਿਆ ਹੈ।
ਹੱਸ ਕੈ ਸੁੰਦਰ ਮੰਦਰ ਮਾਈ ਲੈ ਪੈ ਸਾਰੇ ਪਿਕ ਸੁਖ ਪਾਈ।
ਇਸ ਤਰ੍ਹਾਂ ਕਹਿ ਕੇ ਮਹਾਰਾਜ ਵਿਸ਼ਨੂੰ ਜੀ ਚਾਰਾਂ ਰਿਸ਼ੀਆਂ ਨੂੰ ਕਹਿੰਦੇ ਅੱਗੇ ਚੱਲੋ ਮਹਾਰਾਜ। ਉਹ ਕਹਿਣ ਮਹਾਰਾਜ ਤੁਸੀਂ ਅੱਗੇ ਚੱਲੋ, ਉਹ ਕਹਿੰਦੇ ਨਹੀਂ, ਜਿਹੜਾ ਮਹਿਮਾਨ ਆਇਆ ਉਹਨੂੰ ਸਤਿਕਾਰ ਦੇਣਾ ਸਭ ਦਾ ਫਰਜ਼ ਹੈ, ਉਹਦੇ ਤੋਂ ਆਪਣੇ ਆਪ ਨੂੰ ਵੱਡਾ ਨਹੀਂ। ਅਭਿਆਗਤ ਜਿਹੜਾ ਹੈ, ਅਤਿਥੀ ਜਿਹੜਾ ਹੈ, ਉਹ ਦੇਵਤਾ ਹੈ, ਉਹ ਭਗਵਾਨ ਹੈ, ਭਾਵੇਂ ਕੋਈ ਵੀ ਹੈ। ਸ੍ਰੀ ਮਾਨ ਬ੍ਰਹਮ ਗਿਆਨੀ ਬਾਬਾ ਅਮ੍ਰਿਤ ਸਿੰਘ ਜੀ, ਨਿਹੰਗ ਸਿੰਘ, ਮਾਤਾ ਸਾਹਿਬ ਦੇਵਾਂ ਦੀ, ਜਿਨ੍ਹਾਂ ਨੇ ਹਜ਼ੂਰ ਸਾਹਿਬ ਸੇਵਾ ਕਰਾਈ ਹੈ 1918 ਤੋਂ 1944 ਤੱਕ, 26 ਸਾਲ ਉਹਨਾਂ ਮਹਾਂਪੁਰਸ਼ਾਂ ਨੇ ਉਸ ਥਾਂ ਤੇ ਰਹਿ ਕੇ ਕਰੜੀ ਕਾਲਣਾ, ਜਦੋਂ ਉੱਥੇ ਕੁਛ ਵੀ ਨਹੀਂ ਸੀ ਹੁੰਦਾ, ਛੰਨ ਵੀ ਨਹੀਂ ਸੀ ਹੁੰਦੀ, ਫੜੇ ਦੀ ਸੇਵਾ ਤੇ ਪ੍ਰਸ਼ਾਦੇ ਬਣਾਏ ਤੇ ਆਈ ਦੀ ਸੰਗਤਾਂ ਨੂੰ ਛਕਾਣੇ ਤੇ ਉਹਨਾਂ ਦੀ ਅਵਸਥਾ ਦੱਸੀ ਗਈ ਹੈ ਵੀ ਕੋਈ ਮੁਸਲਮਾਨ ਆ ਜਾਵੇ, ਕੋਈ ਹਿੰਦੂ ਆ ਜਾਵੇ, ਜਾਂ ਜਿਹਨੂੰ ਆਪਾਂ ਨੀਵੀਂ ਜਾਤ ਦਾ ਕਹਿੰਦੇ ਝਾੜੂ ਫੇਰਨ ਵਾਲਾ ਆ ਜਾਵੇ, ਉਹਨੂੰ ਵੀ ਕਹਿੰਦੇ ਸੀ ਆਓ ਜੀ ਮੱਥਾ ਟੇਕ ਜੀ ਆਇਆ। ਘਰ ਆਇਆ ਮਾਂ ਜਾਇਆ ਪ੍ਰਸ਼ਾਦਾ, ਉਹਨੂੰ ਵੀ ਪ੍ਰੇਮ ਨਾਲ ਬਿਠਾਉਣਾ, ਭਾਈ ਤੂੰ ਛੱਡ, ਕਿਸੇ ਨੂੰ ਫਿੱਕਾ ਨਹੀਂ ਬੋਲਣਾ। ਇਹ ਹੈ ਗੁਰੂ ਘਰ ਦੇ ਸੇਵਾਦਾਰਾਂ ਦੀ ਡਿਊਟੀ ਕਿ ਕੋਈ ਆਵੇ ਉਹਨੂੰ ਇਹ ਨਾ ਹੋਵੇ ਵੀ ਮੈਂ ਗੁਰਦੁਆਰੇ ਗਿਆ ਤੇ ਮੈਨੂੰ ਕਿਸੇ ਨੇ ਤੋੜਾ ਬੋਲ ਦਿੱਤਾ, ਫਿੱਕਾ ਬੋਲਦਾ। ਏਦਾਂ ਦਾ ਸੰਦੇਸ਼ ਇੱਥੋਂ ਨਹੀਂ ਜਾਣਾ ਚਾਹੀਦਾ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਸਾਖੀ ਵੀ ਤਾਂ ਹੀ ਮਰਦਾਨੇ ਨੂੰ ਸੁਣਾ ਰਹੇ ਵੀ ਸਾਡੇ ਤੱਕ ਪਹੁੰਚ ਜਾਵੇ, ਵੀ ਸਿੱਖ ਵੀ ਸੁਣ ਲੈਣ ਸਮਝ ਜਾਣ, ਤੇ ਲੈ ਕੇ ਕਿਵੇਂ ਜਾਣਾ ਆਏ ਗਏ ਨੂੰ ਅੱਗੋਂ ਦੀ ਭਗਵਾਨ ਨੰਗੇ ਪੈਰੀ ਆਓ ਜੀ। ਉਹ ਕਹਿੰਦੇ ਅਸੀਂ ਤਾਂ ਮਹਾਰਾਜ ਤੁਹਾਡੇ ਸੇਵਕ ਹਾਂ, ਉਹ ਕਹਿੰਦੇ ਇਸ ਵੇਲੇ ਤੇ ਮੇਰੇ ਭਗਵਾਨ ਹੋ, ਕਿਉਂ ਮੇਰੇ ਘਰ ਆਏ ਤੇ ਮੈਂ ਤੁਹਾਡਾ ਸਤਿਕਾਰ ਕਰਨਾ। ਹਾਂਜੀ,
ਯਹ ਪ੍ਰਸੰਗ ਸਭ ਅਮਰਨ ਸੰਗਾ ਵਿਦੈ ਸੁਣਾਇਓ ਸਹਿਤੀ ਮੰਗਾ।
ਇਹ ਬ੍ਰਹਮਾ ਜੀ ਨੇ ਦੇਵਤਿਆਂ ਨੂੰ ਕਿਹਾ ਵੀ ਇਹ ਗੱਲ ਏਦਾਂ ਹੋਈ ਸੀ, ਤੁਸੀਂ ਜਿਹੜੇ ਗਰਭ ਤੋਂ ਡਰ ਰਹੇ ਹੋ ਵੀ ਜਿਹੜੇ ਗਰਭ ਨੇ ਧਰਤੀ ਨੂੰ ਭੀਤ ਕਰ ਦਿੱਤਾ ਹੈ, ਉਹ ਗਰਭ ਵੀ ਭਗਵਾਨ ਦੀ ਇੱਛਾ ਨਾਲ ਤੇ ਸਨਕ ਸਨੰਦਨ ਸਨਾਤਨ ਦੇ ਸਰਾਪ ਨਾਲ ਹੀ ਆ ਰਿਹਾ। ਉਹਨਾਂ ਦਾ ਸਰਾਪ ਹੋਇਆ, ਪ੍ਰਭੂ ਦੀ ਇੱਛਾ ਹੈ ਤੇ ਕੁਛ ਵੀ ਉਹਦੀ ਇੱਛਾ ਤੋਂ ਬਿਨਾਂ ਨਹੀਂ ਹੁੰਦਾ, ਚੰਗਾ ਜਾਂ ਮਾੜਾ ਉਹਦੀ ਇੱਛਾ ਦੇ ਵਿੱਚ ਹੀ। ਚੰਗਾ ਮਾੜਾ ਤਾਂ ਸਾਡੀ ਬੁੱਧੀ ਕਹਿੰਦੀ, ਚੰਗਾ ਮਾੜਾ ਕੁਛ ਨਹੀਂ ਸਾਰ ਸਕਦੀ, ਸਭ ਭਲਾ ਹੀ ਹੈ, ਬੁਰਾ ਨਹੀਂ, ਸਭ ਭਲਾ ਹੀ ਹੈ ਰੇ। ਚੰਗਾ ਮੰਦਾ ਤੇ ਤਾਂ ਹੈ ਵੀ ਸਾਨੂੰ ਕੰਡਾ ਚੁਭੇ ਪੀੜ ਹੁੰਦੀ ਹੈ, ਅਸੀਂ ਕਹਿੰਦੇ ਨਾ ਚੁਭੇ, ਬਸ ਇੰਨੀ ਗੱਲ। ਪਰ ਹੁਣ ਜੋ ਪ੍ਰਭੂ ਨੇ ਕੰਡਾ ਬਣਾਇਆ ਉਹਨੇ ਵੀ ਤਾਂ ਕਿਸੇ ਨੂੰ ਚੁਭਣਾ ਹੀ ਹੈ ਨਾ, ਉਹ ਵੀ ਤਾਂ ਚੁਭਣ ਵਾਸਤੇ ਬਣਿਆ। ਦੁੱਖ ਵੀ ਤਾਂ ਕਿਸੇ ਦੇ ਗਲ ਪੈਣਾ ਹੀ ਹੈ ਨਾ, ਜੇ ਸੁੱਖ ਭੋਗਣਾ ਤੇ ਦੁੱਖ ਵੀ ਭੋਗਣਾ, ਚੰਗਾ ਮਾੜਾ ਕੁਛ ਨਹੀਂ। ਮਹਾਰਾਜ ਜੀ ਆਪਣੀ ਮਾਇਆ ਹੈ, ਲੀਲਾ ਹੈ। ਤੋ ਦੇਵਤੇ ਇਹ ਗੱਲ ਸੁਣ ਰਹੇ ਸਨ, ਬ੍ਰਹਮਾ ਜੀ ਉਹਨਾਂ ਨੂੰ ਸਮਝਾ ਰਹੇ ਸਨ ਵੀ ਤੁਸੀਂ ਚਿੰਤਾ ਨਾ ਕਰੋ, ਇਹ ਪ੍ਰਭੂ ਦੀ ਇੱਛਾ ਨਾਲ ਹੀ ਹੋ ਰਿਹਾ ਹੈ।
ਜਿੱਤੀ ਕਰਮ ਮੈਂ ਲਖੀਏ ਸੋ ਮੋਤੇ ਹੋਤੇ ਉਪਾਏ ਨਾ ਕੋ।
ਬ੍ਰਹਮਾ ਜੀ ਕਹਿਣ ਲੱਗੇ ਵੀ ਉਹ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਦੇ ਸਰਾਪ ਨਾਲ ਔਰ ਭਗਵਾਨ ਵਿਸ਼ਨੂੰ ਜੀ ਦੀ ਇੱਛਾ ਨਾਲ ਮਾਂ ਦੇ ਗਰਭ ਦਿੱਤੀ ਦੇ ਗਰਭ ਚ ਆਏ ਨੇ, ਬੇਟੈਮੇ ਉਹਨਾਂ ਦਾ ਗਰਭ ਸਥਾਪਨ ਹੋਇਆ। ਇਹ ਸਾਰਾ ਕੁਝ ਦੈਵ ਗਤੀ ਹੈ, ਈਸ਼ਵਰ ਦੀ ਮਰਜ਼ੀ ਹੈ, ਮੈਂ ਇਹਦਾ ਕੋਈ ਉਪਾਅ ਨਹੀਂ ਕਰ ਸਕਦਾ।
ਤੁਮ ਨਾ ਡਰੋ ਸ਼੍ਰੀ ਪਦ ਭਗਵਾਨਾ ਕਰ ਹੈ ਸਰਬ ਕੇਰ ਕਲਿਆਨਾ।
ਭਾਈ ਤੁਸੀਂ ਨਾ ਡਰੋ, ਤੁਸੀਂ ਐਵੇਂ ਡਰੀ ਜਾਂਦੇ ਹੋ ਵੀ ਉਹ ਆ ਗਏ ਧਰਤੀ ਤੇ ਪਤਾ ਨੀ ਕੀ ਕਰਨਗੇ, ਦੇਵਤਿਆਂ ਨੂੰ ਫਿਕਰ ਪੈ ਜਾਂਦਾ। ਦੇਵਤੇ ਥੋੜੇ ਕਮਜ਼ੋਰ ਦਿਲ ਹਨ, ਸੁੱਖ ਰਹਿਣੇ ਹਨ, ਸੁੱਖ ਦੇ ਵਿੱਚ ਆਰਾਮ ਦੇ ਵਿੱਚ ਉਹ ਕਹਿੰਦੇ ਰਹੀਏ, ਕਿਤੇ ਸਾਨੂੰ ਕੋਈ ਹੱਥ ਨਾਲ ਆਣਾ ਪਵੇ ਉਹ ਫਿਰ ਵਿਲਾਸੀ ਹੋ ਜਾਂਦੇ ਆ, ਤਾਂ ਹੀ ਦੈਤ ਉਹਨਾਂ ਕੋਲੋਂ ਰਾਜ ਖੋਹ ਲੈਂਦੇ ਆ, ਤੇ ਫਿਰ ਉਹ ਦੇਵਤੇ ਭੱਜ ਕੇ ਪ੍ਰਭੂ ਦੀ ਸ਼ਰਨ ਜਾਂਦੇ, ਫਿਰ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਦੇ। ਇਹ ਸਾਡੀ ਸਾਰਿਆਂ ਦੀ ਹਾਲਤ ਇਹੀ ਹੈ, ਦੁੱਖ ਵਿੱਚ ਸਾਨੂੰ ਭਗਵਾਨ ਯਾਦ ਆਉਂਦਾ, ਸੁੱਖ ਚ ਅਸੀਂ ਸੁੱਖ ਨੂੰ ਹੀ ਭਗਵਾਨ ਸਮਝ ਲੈਂਦੇ ਹਾਂ। ਉਹ ਹੁਣ ਡਰ ਗਏ ਵੀ ਜਿਹੜੀ ਆਉਣ ਵਾਲੀ ਮੁਸੀਬਤ ਹੈ ਤਾਂ ਬਾਹਲੀ ਦੁੱਖ ਦੇਵੇਗੀ। ਭਗਵਾਨ ਕਹਿੰਦੇ ਤੁਸੀਂ, ਬ੍ਰਹਮਾ ਜੀ ਕਹਿੰਦੇ ਡਰੋ ਨਾ, ਸਭ ਦਾ ਪਰਮੇਸ਼ਰ ਨੂੰ ਫਿਕਰ ਹੈ। ਭਗਵਾਨ ਨੇ ਜੇ ਉਹਨਾਂ ਨੂੰ ਪੈਦਾ ਕਰਨਾ ਤੇ ਮਾਰਨਾ ਵੀ ਹੈ, ਜਿਹੜੀ ਚੀਜ਼ ਪੈਦਾ ਹੁੰਦੀ ਹੈ ਉਹ ਖਤਮ ਵੀ ਹੁੰਦੀ ਹੈ, ਜਿਹੜਾ ਰਾਜ ਆਉਂਦਾ ਉਹ ਜਾਂਦਾ ਵੀ ਹੈ। ਜੇ ਰਣਾਕਸ਼ ਦਾ ਰਾਜ ਆਏਗਾ ਤੇ ਜਾਏਗਾ ਵੀ, ਉਹ ਈਸ਼ਵਰ ਦੀ ਮਰਜ਼ੀ ਅਨੁਸਾਰ ਸਾਰਾ ਕੁਝ ਹੋ ਰਿਹਾ ਹੈ।
ਸੁਣ ਕਰ ਸ਼ੰਕ ਤਰੀ ਸੁਰ ਸਭੀ ਨਿਜ ਨਿਜ ਲੋਕ ਗਏ ਚਲ ਸਭੀ।
ਦੇਵਤਿਆਂ ਨੂੰ ਥੋੜਾ ਦਿਲਾਸਾ ਮਿਲ ਗਿਆ, ਹੌਸਲਾ ਮਿਲ ਗਿਆ ਵੀ ਚਲੋ ਬ੍ਰਹਮਾ ਜੀ ਕਹਿੰਦੇ ਭਲਾ ਹੋਵੇਗਾ ਤੇ ਭਲਾ ਹੀ ਹੋਵੇ। ਹੌਸਲਾ ਕਰਕੇ ਆਪਣੇ ਆਪਣੀਆਂ ਪੁਰੀਆਂ ਨੂੰ ਆਪਣੇ ਆਪਣੇ ਜਿਵੇਂ ਬ੍ਰਹਮਪੁਰੀ, ਇੰਦਰਪੁਰੀ ਔਰ ਵਰਣਪੁਰੀ, ਇਹ ਸਾਰੇ ਦੇਵਤੇ ਦੀਆਂ ਪੁਰੀਆਂ ਹਨ। ਅਗਨੀ ਦੇਵਤੇ ਦੀ ਆਪਣੀ ਪੁਰੀ ਹੈ, ਉਹ ਅਗਨੀ ਆਪਣੇ ਨਿਵਾਸ ਜਗ੍ਹਾ ਤੇ ਜਾ ਕੇ ਨਿਵਾਸ ਕਰਦਾ। ਜਲ ਦੀ ਆਪਣੀ ਪੁਰੀ ਹੈ, ਉਹ ਵਰਣ ਦੇਵਤਾ ਆਪਣੇ ਸਥਾਨ ਤੇ ਨਿਵਾਸ ਕਰਦਾ। ਆਪਣੇ ਆਪਣੇ ਸਥਾਨਾਂ ਤੇ ਸਾਰੇ ਦੇਵਤੇ ਜਾ ਕੇ ਟਿਕ ਗਏ।
ਦਿੱਤੀ ਬਰਕ ਸਤਗਰਮ ਧਰਿਓ ਜਬ ਜਨਮ ਕਾਲ ਉਤਪਾਦ ਭਏ ਤਬ।
100 ਸਾਲ ਮਾਂ ਦੇ ਪੇਟ ਚ ਦੋਵੇਂ ਭਾਈ ਰਹੇ, ਦਿੱਤੀ ਨੇ ਗਰਭ ਪਾਲਣਾ ਕੀਤਾ ਔਰ 100 ਸਾਲ ਪਿੱਛੋਂ ਪ੍ਰਸੂਤ ਦਾ ਟਾਈਮ ਆ ਗਿਆ।
ਤੀਨ ਲੋਕ ਮੈਂ ਸ਼ਬਦ ਵਿਚਾਲਾ ਅਕਸ਼ੈ ਜੈ ਤੇ ਆਪ ਉਚਾਲਾ।
ਜਦੋਂ ਇਹ ਦੋਵੇਂ ਭਾਈ ਮਾਂ ਦੇ ਪੇਟ ਤੋਂ ਜੰਮੇ ਤੇ ਉਸ ਵੇਲੇ ਕਾੜ 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 ਹੋਣ ਲੱਗ, ਹਲਚਲ ਮੱਚ ਗਈ, ਤਿੰਨਾਂ ਲੋਕਾਂ ਚ ਭੂਚਾਲ ਆ ਗਿਆ, ਧਰਤੀ ਹਿੱਲਣ ਲੱਗ ਪਈ, ਤੂਫਾਨ ਆਉਣ ਲੱਗੇ ਤੇ ਸਾਰੇ ਪਾਸੇ ਡਰ ਸਹਿਮ ਪੈ ਤੇ ਖਤਰੇ ਦਾ ਮਾਹੌਲ ਬਣ ਗਿਆ।
ਦਿਸ਼ਾ ਸਬਤ ਜਨ ਦਬ ਵੱਧ ਲਾਗਾ ਉਲਕਾ ਪਾਤ ਅਗਨ ਜਿਮ ਜਾਗਾ।
ਚਾਰੇ ਦਿਸ਼ਾਵਾਂ ਵਿਚ ਤਪਸ਼ ਹੋ ਗਈ, ਉੱਤਰ ਦੱਖਣ ਪੂਰਬ ਪੱਛਮ ਅੱਗ ਵਰਨ ਲੱਗੀ, ਜਿਵੇਂ ਉਲਕਾ ਪਾਤ ਹੁੰਦੇ ਅੱਗ ਦੇ ਉੱਤੋਂ ਅੰਗਿਆੜੇ ਡਿੱਗਦੇ, ਇਹ ਤਾਂ ਸਮਝੋ ਦੁਨੀਆਂ ਧਰਤੀ ਸੜਨ ਲੱਗੀ।
ਉਦੈ ਕੇਤ ਪਾ ਅਦਕੇ ਅੰਧੇਰਾ ਰਬ ਸ਼ਸ਼ ਪਰ ਪਰਵੇਖ ਕਨੇਰਾ।
ਜਿਹੜਾ ਮੋਦੀ ਵਾਲਾ ਤਾਰਾ ਹੈ ਉਹਨੇ ਆਪਣਾ ਪ੍ਰਭਾਵ ਸੂਰਜ ਤੇ ਚੰਦਰਮਾ ਦੀ ਰੋਸ਼ਨੀ ਤੇ ਵੀ ਪਾ ਲਿਆ। ਸੂਰਜ ਦੀ ਜਿਹੜੀ ਰੋਸ਼ਨੀ ਹੈ ਉਹਨੂੰ ਵੀ ਮੱਧਮ ਕਰ ਦਿੱਤਾ, ਗ੍ਰਹਿਣ ਲੱਗ ਗਿਆ, ਜਿਵੇਂ ਆਪਾਂ ਕਹਿੰਦੇ ਗ੍ਰਹਿਣ ਲੱਗ ਗਿਆ। ਗ੍ਰਹਿਣ ਕੀ ਹੈ? ਸੂਰਜ ਦੇ ਸਾਹਮਣੇ ਦੂਸਰੇ ਗ੍ਰਹਿ ਦਾ ਆ ਜਾਣਾ, ਜਦੋਂ ਦੂਸਰਾ ਗ੍ਰਹਿ ਸਾਹਮਣੇ ਆ ਜਾਂਦਾ ਤਾਂ ਉਹਦੀ ਜਿਹੜੀ ਰੋਸ਼ਨੀ ਹੈ ਉਹ ਮੱਧਮ ਹੋ ਜਾਂਦੀ ਹੈ, ਸੂਰਜ ਨੂੰ ਗ੍ਰਹਿਣ ਲੱਗ, ਚੰਦਰਮਾ ਨੂੰ ਗ੍ਰਹਿਣ ਲੱਗ ਗਿਆ। ਏਦਾਂ ਉਹ ਜਦੋਂ ਪੈਦਾ ਹੋਏ ਨਾ ਏਦਾਂ ਦੇ ਉਤਪਾਤ ਹੋਏ। ਦੇਖੋ ਮਾੜੇ ਬੰਦਿਆਂ ਦੇ ਜਨਮ ਵੇਲੇ ਕੀ ਹੁੰਦਾ ਇਹ ਦੱਸਿਆ ਜਾ ਰਿਹਾ।
ਬਿਨ ਕਣ ਗਰਜ ਹੈ ਬੱਡ ਜੋੜਾ,
ਕਹਿੰਦੇ ਬਿਨਾਂ ਬੱਦਲਾਂ ਦੇ ਬੱਦਲ ਗਰਜ ਰਹੇ ਨੇ। ਬੱਦਲ ਹੋਵੇ ਗਰਜੇ ਤੇ ਸਿੰਘਾਂ ਲੱਗੇ ਵੀ ਚਲੋ ਵੱਸੇਗਾ, ਪਰ ਜੇ ਬਿਨਾਂ ਮੀਂਹ ਪਾਇਆ ਐਵੇਂ ਹੀ ਡਰਾਉਣ ਲਈ ਗਰਜੇ, ਬਿਜਲੀ ਕੜਕਣ ਲੱਗ ਜੇ, ਕਈ ਵਾਰੀ ਹੋ ਜਾਂਦਾ ਹੈ ਤਾਂ ਉਹ ਵਰਸਦੇ ਨਹੀਂ ਗਰਜਦੇ ਹੀ ਨੇ, ਉਹ ਬੱਦਲ ਚੰਗੇ ਨਹੀਂ ਹੁੰਦੇ। ਕਹਿੰਦੇ ਇਹੋ ਜਿਹਾ ਮਾਹੌਲ ਬਣ ਗਿਆ ਵੀ ਬੱਦਲ ਗਰਜਦੇ ਪਰ ਵੱਸਦੇ ਕੋਈ
ਨਹੀਂ। ਔਰ
ਸ਼ਿਵਾ ਉੱਤੇ ਗਿੱਦੜੀਆਂ ਤੇ ਏਦਾਂ ਦੀਆਂ ਭੈੜੀਆਂ ਜਿਹੜੀਆਂ ਜੂਨੀਆਂ ਦੇ ਜੀਵ ਨੇ ਉਹ ਬੋਲਣ ਲੱਗ ਪਏ, ਉੱਤੇ ਹੂੜਾਂ ਕੱਢਣ ਲੱਗ ਪਏ, ਰੋਣ ਲੱਗ ਪਏ ਤੇ ਗਿੱਦੜੀਆਂ ਕੂਕਣ ਲੱਗ ਪਈਆਂ। ਇਹ ਭੈੜੀ ਚੀਜ਼ਾਂ ਦੇ ਜਦੋਂ ਮੁਰਦੇ ਹੋਣਗੇ ਲਾਸ਼ਾਂ ਹੋਣਗੀਆਂ ਤੇ ਉਹਨੂੰ ਖਾਵਾਂਗੇ, ਇਹਨਾਂ ਦੀ ਇਹ ਰੂਹ ਹੁੰਦੀ ਹੈ। ਕੁੱਤਾ ਵੀ ਇਹ ਜਿੱਥੇ ਵੇਖੇਗਾ ਵੀ ਮੁਰਦਾ ਪਿਆ ਉਹਨੂੰ ਖਾਏਗਾ, ਗਿੱਦੜ ਵੀ ਖਾਏਗਾ ਤੇ ਜਿਹੜੇ ਚੀਲ ਗਿੱਦਾਂ ਕਿੱਲਾਂ ਕਾਂ ਇਹ ਜਿਹੜੇ ਪੰਛੀ ਨੇ ਇਹ ਵੀ ਮੁਰਦਿਆਂ ਦਾ ਮਾਸ ਖਾ ਕੇ ਖੁਸ਼ ਹੁੰਦੇ ਆ, ਇਹ ਸਾਰੇ ਬੋਲਣ ਲੱਗ ਪਏ। ਇਹ ਭੈੜੀਆਂ ਭੈੜੇ ਸਗਨ ਜਿਹਨੂੰ ਕਹਿੰਦੇ ਆ ਆਪਾਂ, ਇਹਨਾਂ ਦੇ ਭੈੜੇ ਸਗਨ ਦੱਸਣੇ ਸ਼ੁਰੂ ਕਰ ਦਿੱਤੇ ਵੀ ਆਹ ਕੰਮ ਹੋਣ ਵਾਲਾ ਹੁਣ ਦੁਨੀਆਂ ਦੇ ਉੱਤੇ।
ਵਹੀ ਪ੍ਰਚੰਡ ਵਾਯੂ ਦੁਖਕਾਰੀ ਜਾਂਦੇ ਉਗੜ ਜਾਏ ਤਰਬਾਰੀ।
ਇਹੋ ਜੀ ਪ੍ਰਚੰਡ ਹਵਾ ਚੱਲੀ, ਤੂਫਾਨ ਚੱਲਿਆ ਦੁੱਖ ਦੇਣ ਵਾਲਾ, ਹਵਾ ਦਾ ਸੁੱਖ ਦਿੰਦੀ ਜੇ ਰੁਮਕ ਰੁਮਕ ਕੇ ਹੌਲੇ ਹੌਲੇ ਠੰਡੀ ਠੰਡੀ ਚੱਲੇ, ਤੇ ਜੇ ਤੇਜ਼ ਚੱਲ ਪਵੇ ਤੂਫਾਨ ਬਣ ਜਾਵੇ ਤੇ ਹਵਾ ਦੁੱਖ ਵੀ ਬੜਾ ਦਿੰਦੀ। ਤੂਫਾਨ ਨਾਲ ਬੜੇ ਬੜੇ ਵੱਡੇ ਦਰਖਤ ਹੀ ਜੜ੍ਹਾਂ ਤੋਂ ਫੁੱਟ ਫੁੱਟ ਕੇ ਆਉਂਦੇ ਆ, ਕਿ ਕਈਆਂ ਦੇ ਕੋਠਿਆਂ ਤੇ ਡਿੱਗ ਪੈਂਦੇ, ਚਰਨ ਦੇ ਘਰ ਢਹਿ ਜਾਂਦੇ, ਕੋਈ ਬੰਦਾ ਲੰਘਦਾ ਜਾ ਰਿਹਾ ਸਿਰ ਢਾਲ ਲੱਗੇ ਉਹ ਮਰ ਜਾਂਦਾ ਤੇ ਰਾਹ ਰੁਕ ਜਾਂਦੇ ਆ, ਬੜੇ ਉਪਦਰਵ ਹੁੰਦੇ ਆ। ਤੂਫਾਨ ਬਾਹਲਾ ਹੀ ਖਤਰਨਾਕ ਹੁੰਦਾ, ਭੂਚਾਲ ਉਦੋਂ ਵੀ ਫਿਰ ਖਤਰਨਾਕ ਹੈ ਤੇ ਹੜ ਆ ਜਾਵੇ, ਫਲੱਡ ਪਾਣੀ ਆ ਜਾਵੇ ਉਹ ਵੀ ਖਤਰਨਾਕ ਹੈ। ਇਹ ਪੰਜਾਂ ਤੱਤਾਂ ਦਾ ਵਿਗਾੜ ਹੋ ਜਾਵੇ, ਸਿਸਟਮ ਤੇ ਸੰਸਾਰ ਹਿੱਲ ਜਾਂਦਾ, ਇਹੋ ਜਿਹਾ ਮਾਹੌਲ ਬਣ ਗਿਆ।
ਹੋਰ ਸ਼ਬਦ ਸੁਣ ਸਰਬ ਬਿਹੰਗਾ,
ਔਰ ਪੰਛੀਆਂ ਦੇ ਹੋਰ ਭਿਆਨਕਰ ਸ਼ਬਦ ਉਹਨਾਂ ਨੂੰ ਸੁਣਾਈ ਦਿੱਤੇ ਪੰਛੀਆਂ ਨੂੰ। ਜਦੋਂ ਉਹਨਾਂ ਨੇ ਪੰਛੀਆਂ ਨੇ ਵੇਖਿਆ ਬਈ ਕਿਤੇ ਬਿਜਲੀ ਕੜਕ ਰਹੀ ਹੈ, ਕਿਤੇ ਤੂਫਾਨ ਛੂੰ ਛੂੰ ਕਰਦੇ ਛੂਕਦੇ ਜਾਂਦੇ, ਹਵਾ ਬੜੀ ਸੀਟੀਆਂ ਮਾਰਦੀ ਹੈ ਜਦ ਤੂਫਾਨ ਆਉਂਦਾ, ਬੜੀ ਡਰਾਉਣੀ ਹੁੰਦੀ ਵੀ ਪਤਾ ਨੀ ਕੀ ਕਰ ਦੇਵੇਗੀ, ਕੋਠੇ ਢਾ ਕੇ ਲੈ ਜਾਂਦੀ, ਕਈ ਵਾਰੀ ਇੰਨੇ ਤੇਜ਼ ਤੂਫਾਨ ਹੁੰਦਾ ਛੱਤਾਂ ਉਡਾ ਦਿੰਦੀ ਹੈ। ਤੇ ਪੰਛੀ ਵਿਚਾਰੇ ਆਲਣੇ ਚ ਬੈਠੇ ਹੋਏ ਭੈ ਭੀਤ ਹੋ ਗਏ,
ਗਿਰੇ ਨਿਰੇ ਤੇ ਜਨਵੈ ਭੰਗਾ।
ਉਹ ਆਲਣੇ ਉਹਨਾਂ ਦੇ ਦਰਖਤਾਂ ਦੇ ਉਹ ਕਿੱਥੇ ਰਹਿਣੇ ਸਨ, ਉਹਨਾਂ ਦੇ ਆਂਡੇ ਉਹਨਾਂ ਦੇ ਵੋਟ, ਉਹਨਾਂ ਦੇ ਬੱਚੇ ਤੇ ਉਹ ਆਪ ਹਵਾ ਦੇ ਨਾਲ ਉਹਨਾਂ ਆਲੜਿਆਂ ਚੋਂ ਉਛਲ ਉਛਲ ਕੇ ਜ਼ਮੀਨ ਤੇ ਡਿੱਗ ਕੇ ਮਰ ਗਏ।
ਬਾਂਦਰਨ ਕੇ ਪਸ਼ੂ ਭਏ ਦੁਖਾਰੇ,
ਔਰ ਪਸ਼ੂ ਜਿਹੜੇ ਹੈ ਉਹ ਵੀ ਬੜੇ ਦੁਖੀ ਹੋਏ ਬਹੁਤ ਜ਼ਿਆਦਾ।
ਧਰ ਪਰ ਧਰਾ ਧਾਰ ਤੂੰ ਧਾਰੇ,
ਔਰ ਜੰਗਲ ਦੇ ਪਸ਼ੂ ਵੀ ਭੈ ਪੀਤ ਹੋਏ ਤੇ ਭੈ ਦੇ ਨਾਲ ਇੰਨੇ ਡਰ ਗਏ ਵੀ ਕਈ ਪੰਛੀਆਂ ਦਾ ਮਲ ਮੂਤਰ ਹੀ ਨਿਕਲ ਗਿਆ। ਜਿਵੇਂ ਘੋੜੇ ਜਾਂ ਹੋਰ ਜਾਨਵਰ ਗਊ ਮੱਝ ਸ਼ੇਰ ਨੂੰ ਦੇਖ ਕੇ ਇਕਦਮ ਹੀ ਬੋਆ ਕਰ ਦਿੰਦੇ ਆ, ਡਰ ਜਾਂਦੇ ਆ, ਮਲ ਮੂਤਰ ਨਿਕਲ ਜਾਂਦਾ ਭੈ ਨਾਲ ਵੀ ਹੁਣ ਮਾਰੇ ਜਾਵਾਂਗੇ। ਇਹ ਤਾਂ ਉਸ ਵੇਲੇ ਉਹ ਜਿਹੜਾ ਮਾਹੌਲ ਬਣਿਆ, ਤੂਫਾਨ ਆਏ, ਹਨੇਰੀਆਂ ਆਈਆਂ, ਭੂਚਾਲ ਆਏ, ਵੀ ਬੜੀ ਮਾੜੀਆਂ ਰੂਹਾਂ, ਰਾਕਸ਼ ਰੂਹਾਂ ਪੈਦਾ ਹੋਣ ਲੱਗੀਆਂ। ਧਰਤੀ ਨੂੰ ਪਹਿਲਾਂ ਹੀ ਸੰਕੇਤ ਮਿਲ ਗਏ ਤਾਂ ਉਹਦੇ ਕਰਕੇ ਉਹ ਸਾਰੀ ਧਰਤੀ ਭੈ ਭੀਤ ਹੋ ਗਈ।
ਸਰਬ ਅਮੰਗਲ ਪਿਕ ਭੈ ਕਾਰੇ, ਪਰਲੈ ਕਾਲ ਮਨ ਮੰਜ ਵਿਚਾਰੇ।
ਸਾਰੇ ਦੇਵਤੇ ਜਿਹੜੇ ਨੇ ਉਹ ਭੈ ਭੀਤ ਹੋ ਗਏ ਵੀ ਹੁਣ ਤੇ ਪਰਲੋ ਆਉਣ ਲੱਗੀ ਹੈ ਤੇ ਪਰਲੋ ਦੀਆਂ ਨਿਸ਼ਾਨੀਆਂ ਨੇ ਤੂਫਾਨ, ਭੂਚਾਲ ਤੇ ਉਲਕਾ ਪਾਤ, ਅੱਗ ਡਿੱਗਣ ਲੱਗ ਜਾਵੇ ਅਸਮਾਨ ਤੋਂ, ਤਾਰੇ ਟੁੱਟ ਟੁੱਟ ਕੇ ਡਿੱਗਣ ਲੱਗ ਜਾਣ, ਜਾਂ ਕੋਈ ਪਾਣੀ ਦਾ ਸਮੁੰਦਰ ਦਾ ਸੰਤੁਲਨ ਵਿਗੜ ਕੇ ਸੁਨਾਮੀ ਲਹਿਰਾਂ ਚੱਲ ਜਾਣ, ਉਹ ਪਾਣੀ ਧਰਤੀ ਦੇ ਉੱਤੇ ਫੈਲ ਜਾਵੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਵਿਨਾਸ਼ ਦਾ ਪ੍ਰਤੀਕ ਹੁੰਦੀਆਂ। ਦੇਵਤੇ ਡਰ ਗਏ ਵੀ ਕਿਤੇ ਵਿਨਾਸ਼ ਹੀ ਨਾ ਹੋ ਜਾਵੇ।
ਮਹਾਤ੍ਰਾਸ ਪਾ ਪ੍ਰਜਾ ਮਜਾਰੀ, ਜਨਮੇ ਵੈਦ ਤੇ ਜਿਨ ਭਾਰੀ।
ਸਾਰੀ ਪ੍ਰਜਾ ਚ ਮਹਾਤ੍ਰਾਸ, ਡਰ ਦਾ ਮਾਹੌਲ ਬਣ ਗਿਆ। ਐਸੇ ਮਹਾਬਲੀ ਹਿਰਨਿਕਸ਼ਪ ਤੇ ਹਿਰਨਾਕਸ਼ ਰਾਕਸ਼ਸ ਪੈਦਾ ਹੋਏ।
ਥੋਰ ਦਿਨ ਮੈਂ ਬਦਿਓ ਸਰੀਰਾ, ਲਮ ਨਭ ਲੋ ਮੁਖ ਭਏ ਵਡ ਬੀਰਾ।
ਥੋੜੇ ਦਿਨਾਂ ਵਿਚ ਹੀ ਸਰੀਰ ਬੜਾ ਵੱਡਾ ਹੋ ਗਿਆ, ਮਹਾਕਾਏ ਹੱਡੀ ਕਾਇਆ। ਕਹਿੰਦੇ ਉਹਨਾਂ ਦੇ ਸਿਰ ਦੇ ਮੁਕਟ ਅਸਮਾਨ ਨੂੰ ਛੂਹਣ ਵਾਲੇ ਸਨ, ਐਡੇ ਬਲੀ ਸਨ ਉਹ, ਤੇ ਉਹਨਾਂ ਦੇ ਹੱਥ ਵਿਚ ਇਤਨੀ ਤਾਕਤ ਸੀ, ਇਤਨਾ ਉਹਨਾਂ ਦਾ ਸਰੀਰ ਬਲਵਾਨ ਸੀ ਕਿ ਉਹ ਚਾਹਣ ਤੇ ਵੱਡੇ ਵੱਡੇ ਸ਼ਹਿਰਾਂ ਨੂੰ ਮੁੱਠੀ ਵਿਚ ਉਠਾ ਕੇ ਖਤਮ ਕਰਦੇ।
ਹਿਰਨਾਚ ਤਰਕ ਦਾ ਸਕੰਦੂ, ਕੀਨ ਦਿਗ ਬਿਜੇ ਪਾ ਮਤੇ ਅੰਦੂ।
ਹਿਰਨਾਸ਼ ਜਿਹੜਾ ਵੱਡਾ ਸੀ ਉਹਨੇ ਆਪਣੀ ਬੜੀ ਭਾਰੀ, ਕਈ ਹਜ਼ਾਰਾਂ ਟਨ ਭਾਰੀ ਗਦਾ ਮੋਢੇ ਤੇ ਧਰ ਲਈ। ਉਹਦੀ ਗਦਾ ਵੀ ਜਿਹੜੀ ਸੀ ਉਹ ਕੋਈ ਦੋ ਚਾਰ ਦਸ ਸੇਰ ਦੀ ਨਹੀਂ ਸੀ, ਉਹ ਵੀ ਕਹਿੰਦੇ ਹਜ਼ਾਰਾਂ ਮਣਾਂ ਦੀ ਸੀ, ਬੜੀ ਭਾਰੀ ਸੀ। ਮੋਢੇ ਤੇ ਧਰ ਕੇ ਉਹ ਦਿਗ ਵਿਜੈ ਕਰਨ ਤੁਰ ਪਿਆ, ਸਾਰੀਆਂ ਦਿਸ਼ਾਵਾਂ ਨੂੰ ਜਿੱਤਣ ਲਈ ਤੁਰ ਪਿਆ।
ਜਿਉ ਖਗੇਸ਼ ਤੇ ਐ ਬਹਿਮਾਨੇ, ਜਿਉ ਰਣ ਤਜ ਸੂਰ ਸਰਬ ਪਲਾਮੇ।
ਜਿਵੇਂ ਗਰੜ ਤੋਂ ਜਾਂ ਬਾਜ ਤੋਂ ਜਾਂ ਵੱਡੇ ਪੰਛੀਆਂ ਤੋਂ, ਮੋਰ ਤੋਂ ਸੱਪ ਡਰ ਕੇ ਖੁੱਡ ਚ ਵੜ ਜਾਂਦਾ, ਮੋਰ ਪਾਵੇ ਪੈਲ ਸੱਪ ਜਾਵੇ ਖੱਡ ਨੂੰ, ਬਗਲਾ ਭਗਤ ਚੁੱਕ ਲਿਆਵੇ ਡੱਡ ਨੂੰ, ਤੇ ਉਹ ਗੱਲ ਬਣ ਗਈ ਜਿਵੇਂ ਸੱਪ ਵੇਖ ਕੇ ਫਟਾਫਟ ਆਪਣੇ ਆਪ ਭੱਜਦਾ ਖੱਡ ਵਿਚ ਲੁਕ ਜਾਵਾਂ। ਏਦਾਂ ਦੇਵਤੇ ਭੱਜ ਕੇ ਆਪਣੀਆਂ ਰਾਜਧਾਨੀਆਂ ਛੱਡ ਕੇ ਡਰ ਕੇ ਦੌੜ ਗਏ ਮੈਦਾਨ ਚੋਂ, ਜਿੱਥੇ ਲੁਕਣ ਨੂੰ ਥਾਂ ਮਿਲੀ ਆਪਣੇ ਬਾਲ ਬੱਚੇ ਲੈ ਕੇ ਉੱਥੇ ਜਾ ਲੁਕੇ।
ਜਮੈ ਨਿਪੁੰਸਕ ਅਮਰ ਨਿਹਾਰੇ, ਗਰਜੀ ਉਪੋਰ ਗਰਭ ਉਰ ਧਾਰੇ।
ਜਦੋਂ ਉਹਨੇ ਵੇਖਿਆ ਵੀ ਦੇਵਤੇ ਤੇ ਨਪੁੰਸਕ ਹੀ ਹਨ, ਟੀਜੜਿਆਂ ਵਰਗੇ ਹਨ, ਤਾਂ ਕਾਇਲ ਹਨ, ਇਹਦੇ ਸਾਹਮਣੇ ਹੌਸਲਾ ਕਰਕੇ ਮਰਦਾਂ ਤਰ੍ਹਾਂ ਲੜ ਹੀ ਨਹੀਂ ਸਕਦੇ, ਤੇ ਉਹਦਾ ਹੰਕਾਰ ਤੁਗਣਾ ਹੋ ਗਿਆ। ਡਰ ਦੇਖੋ ਮੇਰੇ ਤੋਂ ਡਰ ਕੇ ਦੇਵਤੇ ਭੱਜ ਗਏ, ਇੰਦਰ ਭੱਜ ਗਿਆ, ਕਹਿੰਦੇ ਵੱਡੇ ਵੱਡੇ ਦੇਵਤੇ ਭੱਜੇ, ਤੇ ਉਹਦਾ ਹਿਰਨਾਸ਼ ਦਾ ਜਿਹੜਾ ਹੰਕਾਰ ਸੀ ਨਾ ਉਹ ਦਸ ਗੁਣਾ ਵੱਧ ਗਿਆ, ਤੇ ਉਹ ਸ਼ੇਰਾਂ ਤਰ੍ਹਾਂ ਗਰਜਨ ਮਾਰਨ ਲੱਗਾ।
ਕਰ ਧਰ ਗਦਾ ਉਦਤ ਮੈਂ ਗਵੰਦਾ, ਗਯੋ ਬਰਣ ਕੋ ਜੇਠਾ ਭੰਗਾ।
ਜਦੋਂ ਵੇਖਿਆ ਧਰਤੀ ਵਾਲੇ ਤੇ ਭੱਜ ਗਏ, ਧਰਤੀ ਦੇ ਜਿੰਨੇ ਰਾਜੇ ਸਨ ਦੇਵਤੇ ਸਭ ਮੈਦਾਨ ਛੱਡ ਕੇ ਭੱਜ ਗਏ, ਉਹਨੇ ਆਖਿਆ ਮੇਰੇ ਨਾਲ ਲੜਨ ਵਾਲਾ ਕੋਈ ਲੱਭਦਾ ਹੀ ਨਹੀਂ। ਉਹ ਫਿਰ ਸਮੁੰਦਰ ਚ ਵੜ ਗਿਆ, ਮੋਢੇ ਤੇ ਗਦਾ ਰੱਖੀ, ਤੇ ਜਿਹੜਾ ਸਮੁੰਦਰ ਦੇ ਵਿੱਚ ਵਰਣ ਦੇਵਤਾ ਦਾ ਮਹਿਲ ਹੈ, ਵਰਣ ਪਾਣੀ ਦਾ ਦੇਵਤਾ, ਜਲ ਦਾ ਦੇਵਤਾ, ਉਹਨੇ ਸਮੁੰਦਰ ਚ ਵੜ ਕੇ ਉਹਨੂੰ ਵਰਣ ਦੇਵਤਾ ਨੂੰ ਲਲਕਾਰਿਆ,
ਕਹਿਣ ਲੱਗਿਓ ਤੁਮ ਸੂਰ ਕਹਾਵੋ, ਹਮ ਸੰਗ ਉੱਠ ਕਰ ਜੰਗ ਮਚਾਵੋ।
ਜਾ ਕੇ ਕਹਿਣ ਲੱਗਾ ਵਰਣ, ਤੂੰ ਆਪਣੇ ਆਪ ਨੂੰ ਸੂਰਮਾ ਕਹਾਉਂਦਾ, ਜੇ ਤੂੰ ਸੂਰਮਾ ਹੈ, ਕਿਉਂਕਿ ਪਾਣੀ ਵਰਗੀ ਤਾਕਤ ਕਿਸੇ ਚ ਹੈ ਨਹੀਂ, ਇਹ ਸਾਰੀਆਂ ਚੀਜ਼ਾਂ ਬਹੁਤ ਬਲਵਾਨ ਨੇ, ਪਾਣੀ ਦੀ ਤਾਕਤ ਅੱਗੇ ਕਿਹੜਾ ਅੜਦਾ। ਦੇਖ ਕੇ ਸਿਆਣੇ ਕਹਿੰਦੇ ਆ ਨਾ, ਆਪਣੇ ਬੱਚਿਆਂ ਨੂੰ ਸਮਝਾਉਂਦੇ ਵੀ ਨਦੀ ਦੇ ਵਿੱਚ ਜਾਂ ਕਿਸੇ ਦਰਿਆ ਵਿੱਚ ਬੇਟਾ ਨਾ ਵੜੋ, ਪਾਣੀ ਨਾਲ ਆਪਣੀ ਤਾਕਤ ਨਹੀਂ ਬੰਦੇ ਦੀ ਪੂਰੀ ਪੈ ਸਕਦੀ, ਪਾਣੀ ਪਾਣੀ, ਦਰਿਆਵਾਂ ਦੇ ਵਹਾ ਕੇ ਕਿਹੜਾ ਖੜ ਜਾਏਗਾ। ਫਿਰ ਸਮੁੰਦਰ, ਉਹ ਤਾਂ ਬੜੀ ਵੱਡੀ ਤਾਕਤ ਹੈ, ਉਹਨੂੰ ਵੀ ਜਾ ਕੇ ਲਲਕਾਰ ਦਿੱਤਾ, ਕਹਿੰਦਾ ਤੂੰ ਵੀ ਸੂਰਮਾ ਘੁਮਾਉਂਦਾ ਤੇ ਉੱਠ ਆ ਇੱਧਰ ਮੈਦਾਨ ਵਿੱਚ ਮੇਰੇ ਨਾਲ ਯੁੱਧ ਕਰ।
ਸੁਣਿਓ ਕਾਨ ਮੈਂ ਹੋ ਬਲ ਭਾਰੀ, ਪੂਰਬ ਜੀਤੇ ਤੋਏ ਸੁਰਾਰੀ।
ਜਦੋਂ ਕੰਨ ਵਿੱਚ ਇਹ ਗੱਲ ਸੁਣੀ ਤੇ ਉਹਨੇ ਆਖਿਆ ਵੀ ਤੂੰ ਪਹਿਲਾਂ ਜਿਹੜੇ ਰਾਕਸ਼ ਸਨ ਤੂੰ ਸੁਣਿਆ ਵੀ ਜਿੱਤੇ ਨੇ, ਉਹ ਵਰਣ ਦੇਵਤਾ ਨੇ ਕਈ ਵਾਰੀ ਰਾਕਸ਼ ਮਾਰੇ ਨਾ ਜੰਗ ਵਿੱਚ, ਕਥਾ ਆਉਂਦੀ ਸਰਬਲੋ ਪ੍ਰਕਾਸ਼ ਵਿੱਚ ਵੀ ਆਉਂਦੀ, ਹੋਰ ਗ੍ਰੰਥਾਂ ਚ ਵੀ ਆਉਂਦੀ, ਉਹ ਵੀ ਬੜਾ ਸੂਰਮਾ ਵਰਣ ਦੇਵਤਾ ਤੇ ਰਾਕਸ਼ਾਂ ਨੂੰ ਮਾਰਦਾ ਹੈ, ਕਿਵੇਂ ਮਾਰਦਾ? ਸਾਧ ਸੰਗਤ ਜੀ ਤੁਹਾਡੀ ਸਮਝ ਗੱਲ ਆ ਜਾਣੀ ਹੈ, ਰਾਤ ਨੂੰ ਸਾਨੂੰ ਸਾਰਿਆਂ ਨੂੰ ਰਾਕਸ਼ ਚਿੰਬੜੇ ਹੁੰਦੇ, ਅੱਖਾਂ ਚ ਗੇਟਾ ਹੀ ਹੁੰਦੀ ਹੈ, ਦੰਦਾਂ ਚ ਮੈਲ ਹੁੰਦੀ ਹੈ, ਪਸੀਨੇ ਦੀ ਬੋ ਹੁੰਦੀ ਹੈ, ਇਹ ਸਾਰੇ ਰਾਕਸ਼ ਨੇ, ਦੱਬ ਕੇ ਪਏ ਹੁੰਦੇ। ਜਦੋਂ ਅੰਮ੍ਰਿਤ ਵੇਲੇ ਉੱਠ ਕੇ ਜਲ ਵਰਤੀਦਾ, ਭੱਜ ਜਾਂਦੇ ਕਿ ਨਹੀਂ ਮੈਦਾਨ ਛੱਡ ਕੇ? ਜਦੋਂ ਜਲ ਛੱਟੇ ਮਾਰੀ ਅੱਖਾਂ ਖੁੱਲਦੀਆਂ ਨੇ, ਜਲ ਵਰਤੀਦਾ, ਜਲ ਛਕੀਦਾ, ਅੰਦਰੋਂ ਵੀ ਮੈਲ ਮਲਮੂਤਰ ਦੁਆਰਾ ਨਿਕਲ ਜਾਂਦੀ, ਪਸੀਨੇ ਦੀ ਮੈਲ ਮਲਮੂਤਰ ਦੁਆਰਾ ਜਿੰਨੇ ਸਾਰੀ ਜ਼ਿੰਦਗੀ ਨੂੰ ਜਲ ਧੋਂਦਾ, ਭਰੀਆ ਹੱਥ ਪੈਰ ਧੰਦੇ ਪਾਣੀ ਧੋਤਾ, ਉੱਧਰ ਰਾਕਸ਼ਾਂ ਨੂੰ ਜਿੱਤਦਾ ਹੈ, ਉਹ ਇਹ ਤਾਂ ਕੋਈ ਸ਼ੰਕਾ ਨਹੀਂ। ਉਹਨੇ ਆਖਿਆ ਜਾ ਕੇ ਲਲਕਾਰਿਆ ਵੀ ਤੂੰ ਸੁਣਿਆ ਬੜੇ ਰਾਕਸ਼ ਮਾਰੇ ਨੇ, ਮੇਰੇ ਨਾਲ ਵੀ ਯੁੱਧ ਕਰਕੇ ਦੇਖਣਾ, ਮੈਨੂੰ ਮਾਰ ਕੇ ਦੱਸ, ਫੇਰ ਮੈਂ ਮੰਨਾਂ ਵੀ ਤੂੰ ਰਾਕਸ਼ਾਂ ਨੂੰ ਮਾਰਨ ਜੋਗਾ ਹੈ।
ਸੁਣ ਕਰ ਵਰਣ ਕਈ ਅਸਮਾਨੀ, ਮੈਂ ਨਾ ਤੇਰੋ ਜੋਰ ਸਮਾਨੀ।
ਵਰਣ ਦੇਵਤਾ ਕੋ ਕਹਿਣ ਲੱਗਾ ਮੈਂ ਰਾਕਸ਼ ਮਾਰੇ ਜ਼ਰੂਰ ਨੇ, ਪਰ ਮੈਂ ਨਿੱਕੇ ਮੋਟੇ ਮਾਰੇ ਨੇ, ਤੇਰੇ ਵਰਗਾ ਯੋਧਾ ਮੇਰੇ ਤੋਂ ਨਹੀਂ ਮਾਰਿਆ ਜਾਂਦਾ। ਦੇਖੋ ਦੇਵਤਿਆਂ ਦਾ ਗੁਣ ਹੁੰਦਾ ਨਿਮਰਤਾ ਵੀ ਹੁੰਦੀ ਹੈ, ਫਿਰ ਸਹੀ ਗੱਲ ਹੈ ਵੀ ਇਹਨੂੰ ਮਾਰਨਾ ਤਾਂ ਭਗਵਾਨ ਵਿਸ਼ਨੂੰ ਨੇ, ਮੈਂ ਕਿਵੇਂ ਮਾਰ ਦਿਆ? ਜਿਹਦੇ ਹੱਥੋਂ ਇਹਨੇ ਮਰਨਾ ਹੈ ਉਹਦੇ ਹੱਥੋਂ ਹੀ ਮਰਨਾ, ਦੂਜੇ ਦੇ ਹੱਥੋਂ ਮਾਰਨਾ ਮਰਨਾ ਹੀ ਨਹੀਂ ਉਹਨੇ, ਤੇ ਐਵੇਂ ਕਾਹਨੂੰ ਖਾਮ ਖਾ ਜਿਹੜਾ ਕੰਮ ਹੋਣਾ ਹੀ ਨਹੀਂ। ਸਾਧ ਸੰਗਤ ਜੀ ਸਿਆਣਾ ਉਹ ਹੈ ਲੜਾਈ ਵੇਖੇ ਵੀ ਜੇ ਜਿੱਤ ਜਾਵਾਂਗਾ ਤੇ ਲੜ ਲਵੇ, ਤੇ ਜੇ ਪਤਾ ਵੀ ਸਿਰ ਮੂੰਹ ਬਣਾਉਣਾ ਚਪੇੜਾ ਹੀ ਖਾਣੀ ਹੈ, ਫਿਰ ਉੱਥੇ ਪਹਿਲਾਂ ਹੀ ਹੱਥ ਜੋੜ ਕੇ ਸਿਆਣੇ ਕਹਿੰਦੇ ਸਮਾਂ ਵਿਚਾਰ ਲਓ, ਵਕਤ ਵਿਚਾਰੇ ਸੋ ਬੰਦਾ ਹੋਵੇ। ਉਹ ਕਹਿੰਦਾ ਮੈਂ ਨਾ ਤੇਰੇ ਜੋਰ ਸਮਾਨੀ, ਵੀ ਤੂੰ ਬਈ ਬੜਾ ਬਲੀ ਹੈ, ਮੈਂ ਨਿੱਕੇ ਮੋਟੇ ਰਾਕਸ਼ ਮਾਰੇ ਹੈ, ਤੇਰੇ ਵੱਡਾ ਯੋਧਾ ਵਰਗਾ ਨਹੀਂ ਮੈਂ ਮਾਰ ਸਕਿਆ।
ਤੁਜੈ ਯੁੱਧ ਮੈਂ ਤੋਖ ਨਾਰੂ, ਬਿਨ ਪਦਮਾਪਤੀ ਕੋ ਨਾ ਨਿਹਾਰੂ।
ਤੇਰੀ ਤਸੱਲੀ ਕਰਾਉਣ ਵਾਲੇ ਭਗਵਾਨ ਵਿਸ਼ਨੂੰ ਹੀ ਆ, ਉਹ ਤੈਨੂੰ ਯੁੱਧ ਕਰਕੇ ਪ੍ਰਸੰਨ ਕਰ ਸਕੇ। ਸੂਰਮਾ ਉਦੋਂ ਪ੍ਰਸੰਨ ਹੁੰਦਾ ਜਦੋਂ ਬਰਾਬਰ ਦੀ ਚੋਟ ਆਵੇ। ਆਪਾਂ ਪੁਰਾਣੇ ਗੱਤਕੇ ਦੇ ਖਿਡਾਰੀਆਂ ਨੂੰ ਦੇਖਿਆ, ਉਹ ਮਾੜੇ ਮੋਟੇ ਬੰਦੇ ਨਾਲ ਜੇ ਗੱਤਾ ਖੇਡਣਗੇ ਉਹ ਕਹਿੰਦੇ ਖੁਸ਼ ਨਹੀਂ, ਬਰਾਬਰ ਦੀ ਲਿਆਓ ਖੇਡ, ਜਿਹੜਾ ਬਰਾਬਰ ਦਾ ਵਾਰ ਲਵੇ, ਬਰਾਬਰ ਦਾ ਵਾਰ ਦਵੇ, ਮਾਰੇ ਖਾਵੇ, ਉਹ ਖੁਸ਼ ਤਾਂ ਹੁੰਦੇ ਆ। ਬਈ ਮੇਰਾ ਮੁਕਾਬਲਾ, ਤੇਰਾ ਮੁਕਾਬਲਾ ਮੈਂ ਨਹੀਂ ਕਰ ਸਕਦਾ, ਤੇਰੀ ਤਸੱਲੀ ਮੈਂ ਨਹੀਂ ਕਰ ਸਕਦਾ। ਭਗਵਾਨ ਵਿਸ਼ਨੂੰ ਜੀ ਹਨ, ਉਹ ਸੰਪੂਰਨ ਹਨ, ਉਹ ਯੋਧਿਆਂ ਚ ਯੋਧੇ, ਸ੍ਰੇਸ਼ਟ ਯੋਧੇ, ਮਹਾਂ ਯੋਧੇ, ਉਹ ਤੈਨੂੰ ਜੰਗ ਦੇ ਮੈਦਾਨ ਵਿੱਚ ਹਰਾ ਸਕਦੇ ਆ।
ਜਾਓ ਸਾਤਲ ਮਿਲ ਤੁਝ ਤਾਈ, ਹਨ ਹੈ ਥਾਨ ਕਿਸਾਲ ਲੜਾਏ।
ਵਰਣ ਦੇਵਤਾ ਕਹਿਣ ਲੱਗਾ ਮੈਂ ਨਾ ਤੇਰੇ ਨਾਲ ਲੜ ਸਕਦਾ ਤੇ ਨਾ ਮੈਂ ਲੜਨਾ, ਤੇ ਜੇ ਤੈਨੂੰ ਯੁੱਧ ਦਾ ਸ਼ੌਂਕ ਹੈ ਤੇ ਪਤਾਲ ਵਿੱਚ ਚਲਾ ਜਾ, ਸਾਤਲ ਥੱਲੇ ਚਲਾ ਜਾ, ਥੱਲੇ ਮਹਾਰਾਜ ਦਾ ਸ਼ੀਰ ਸਮੁੰਦਰ, ਦੁੱਧ ਦਾ ਸਮੁੰਦਰ ਹੈ, ਉਹਦੇ ਵਿੱਚ ਲਕਸ਼ਮੀ ਮਹਾਰਾਜ ਦੇ ਚਰਨ ਪਲੋਸਦੀ ਹੈ, ਤੇ ਸ਼ੇਸ਼ ਨਾਗ ਦੀ ਸੇਜਾ ਦੇ ਭਗਵਾਨ ਬਿਰਾਜੇ ਹੋਏ ਨੇ, ਜਾ ਕੇ ਨਨਕਾਰਾ ਮਾਰ ਦੇ, ਕਰ ਲੈ ਯੁੱਧ, ਉਹ ਤੈਨੂੰ ਖੁਸ਼ ਕਰ ਦੇਣਗੇ।
ਇਤੀ ਕਥਾ ਇਹ ਲਖ ਮਰਦਾਨੇ ਆਪ ਸੁਣ ਜਿਉ ਬੜਾ ਪ੍ਰਗਟਾਨੇ।
ਭਾਈ ਮਰਦਾਨਾ ਜੀ, ਇੱਥੋਂ ਤੱਕ ਆਹ ਕਥਾ ਸੀ, ਹੁਣ ਬੜਾ ਭਗਵਾਨ ਕਿਵੇਂ ਪ੍ਰਗਟ ਹੋਣਗੇ, ਹੁਣ ਅਗਲੀ ਕਥਾ ਤੁਹਾਨੂੰ ਸੁਣਾਵਾਂਗੇ। ਸੋ ਮਹਾਰਾਜ ਮਰਦਾਨੇ ਨੂੰ ਸਾਰੀ ਪਿਛਲੀ ਕਥਾ ਸੁਣਾ ਰਹੇ ਹੈ, ਪੂਰਬਲੀ ਬਹੁਤ ਪੁਰਾਣੀ ਕਥਾ, ਜਿਹਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਸੰਕੇਤ ਮਾਤਰ ਜ਼ਿਕਰ ਆਉਂਦਾ ਹੈ, ਮੱਛ ਕੱਛ ਪੂਰਮ ਆਗਿਆ ਔਤਰਾਸੀ, ਤੇ ਉਹਦੇ ਵਿਚ ਜਿਹੜਾ ਸੰਕੇਤ ਹੈ ਉਹਦੀ ਵਿਆਖਿਆ ਕੇ ਦਸਮ ਪਾਤਸ਼ਾਹ ਨੇ ਵੀ ਕੀਤੀ ਤੇ ਭਾਈ ਸੰਤੋਖ ਸਿੰਘ ਜੀ ਨੇ ਵੀ ਕੀਤੀ ਹੈ। ਤਾਂ ਕਿ ਗੁਰਬਾਣੀ ਦੇ ਅਰਥ ਕਰਨ ਲੱਗਿਆ ਜਾਂ ਸੁਣਨ ਲੱਗਿਆ ਕੋਈ ਸ਼ੰਕਾ ਕਿਸੇ ਨੂੰ ਰਹਿ ਨਾ ਜਾਵੇ, ਸਰੋਤੇ ਦੀ ਸਾਰੀ ਤਸੱਲੀ ਹੋ ਜਾਏ। ਹੁਣ ਸਾਧ ਸੰਗਤ ਜੀ, ਇੱਕ ਦਿਨ ਤੇ ਕਥਾ ਸੁਣ ਕੇ ਗੱਲ ਬਣਦੀ ਨਹੀਂ, ਸਾਲਾਂ ਬੱਧੀ ਕਥਾ ਸੁਣ ਕੇ ਕੋਈ ਗੱਲ ਸਮਝ ਆ ਜਾਵੇ, ਉਹ ਵੀ ਗੁਰੂ ਦੀ ਕਿਰਪਾ ਹੀ ਹੈ, ਆਪਣੀ ਬੁੱਧੀ ਦਾ ਚਮਤਕਾਰ ਨਹੀਂ ਹੈ। ਮਹਾਰਾਜ ਬੇਰਾ ਕਰਨ, ਵਾਹਿਗੁਰੂ।